तुम गाव हो, तुम गाव ਅਸੀਂ ਉਹ ਸ਼ਬਦ ਹੀ ਗਾ ਰਹੇ ਹਾਂ ਜਿਹੜਾ ਗੁਰੂ ਬਾਬੇ ਨਾਨਕ ਦਾ ਸ਼ਬਦ ਹੈ। ਰੋਜ਼ ਅਸੀਂ ਪਿਆਰ ਨਾਲ ਸਤਿਕਾਰ ਨਾਲ ਸੌਣ ਵੇਲੇ ਕੀਰਤਨ ਸੋਹਲਾ ਇਸ ਸ਼ਬਦ ਤੋਂ ਸ਼ੁਰੂ ਕਰਦੇ ਹਾਂ, ਪਾਠ ਕਰਦੇ ਹਾਂ ਪਿਆਰ ਨਾਲ। ਔਰ ਅਸੀਂ ਇਸ ਸ਼ਬਦ ਦਾ ਪਿਛਲੀ ਸ਼ਬਦ ਚੌਂਕੀ 'ਚ ਜੋ ਗਿਆਨ ਲਿਆ ਸੀ, ਅੱਜ ਉਹਨੂੰ ਗਾਂਹ ਵਧਾਉਂਦੇ ਹੋਏ ਇਸੇ ਸ਼ਬਦ ਦੀ ਲੜੀ ਹੀ ਗਾਂਹ ਤੋਰਾਂਗੇ। ਵੀ ਇਹ ਸੋਹਲਾ ਨਿਰਾ ਹੈ ਕਿ ਕੀਰਤਨ ਸੋਹਲਾ ਹੈ? ਇਹਦੇ ਉੱਤੇ ਜੋ ਲਿਖਿਆ ਹੈ ਸ਼ੁੱਧ ਸਰੂਪ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਕਰਕੇ ਕਾਪੀਆਂ ਤੁਹਾਡੇ ਹੱਥ 'ਚ ਹੈ। ਦੇਖੋ ਇਹਦਾ ਹੈਡਿੰਗ ਕੀ ਹੈ। ਇਹਦਾ ਹੈਡਿੰਗ ਹੈ ਸੋਹਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਕਿਤੇ ਕੀਰਤਨ ਦਾ ਜ਼ਿਕਰ ਨਹੀਂ ਹੈ। ਅਸੀਂ ਹੌਲੀ ਹੌਲੀ ਇਹ ਬਾਣੀ ਵਿਗੜਦੀ ਵਿਗੜਦੀ ਅਗਲੀ ਪੋਸਟ ਜਿਹੜੀ ਸਾਡੀ ਆ ਰਹੀ ਹੈ ਉਹਨਾਂ ਤੱਕ ਸਹੀ ਨਹੀਂ ਪਹੁੰਚੇਗੀ। ਜੇ ਥੋੜ੍ਹਾ ਜਿਹਾ ਅਸੀਂ ਹਲੂਣਾ ਲਈਏ ਸਿੱਖ ਕੌਮ ਨੂੰ, ਵੀ ਜੋ 'ਤੇ ਲਿਖਿਆ ਉਹੀ ਗੁਟਕਿਆਂ 'ਤੇ ਛਾਪੋ, ਆਦਰ ਪਿਆਰ ਨਾਲ ਕੀਰਤਨ ਸੋਹਲਾ ਜੀ ਪਾਠ ਜਪ ਜੀ ਸਾਰਾ ਇਹ ਲਫਜ਼ ਲਿਖੇ ਨਹੀਂ, ਜਿੱਦਾਂ ਲਿਖੇ ਹੈ ਉੱਦਾਂ ਲਿਖਣੇ ਚਾਹੀਦੇ ਹੈ। ਇਹ ਪਿਆਰ ਦੇ ਵਿੱਚ ਐਸੀਆਂ ਚੀਜ਼ਾਂ ਹੋ ਜਾਂਦੀਆਂ। ਪਰ ਸੌਮਨਾ ਐਡਾ ਵੱਡਾ ਵਿਰਸਾ ਹੈ ਵੀ ਗੁਰੂਆਂ ਨੇ ਉੱਤੇ ਆਪਣਾ ਨਾਂ ਨਹੀਂ ਲਿਖਿਆ। ਮਹੱਲਾ ਪਹਿਲਾ ਚੱਲੇਗਾ, ਮਹੱਲੇ ਚੱਲਣਗੇ। ਜੋ ਸ਼ੁੱਧ ਸਰੂਪ ਗੁਰੂਆਂ ਨੇ ਲਿਖਿਆ ਹੈ ਉਹੀ ਗਾਂਹ ਕੌਮ ਤੱਕ ਪਹੁੰਚਣਾ ਚਾਹੀਦਾ ਹੈ। ਔਰ ਇਹ ਹੌਲੀ ਹੌਲੀ ਚੀਜ਼ ਠੀਕ ਹੋ ਜੂ, ਜਿਉਂ ਜਿਉਂ ਅਸੀਂ ਸ਼ਬਦ ਦੇ ਦਰਸ਼ਨ ਕਰਕੇ ਪੜ੍ਹਿਆ ਕਰਾਂਗੇ, ਸ਼ੁੱਧ ਪੜ੍ਹਿਆ ਕਰਾਂਗੇ, ਸਾਰਾ ਕੁਛ ਠੀਕ ਹੋ ਜੂ। ਤੋ ਇਹਦਾ ਪੰਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 12 ਪੇਜ 1-2। ਔਰ ਇਹ ਸੋਹਲਾ ਹੈ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਮਹੱਲੇ ਚੱਲਣਗੇ। ਅਸੀਂ ਸਦਾ ਲਈ ਡੂੰਘੀ ਚੀਜ਼ ਦੱਸ ਦਈਏ ਇੱਕ, ਵੀ ਇੱਕ ਰੱਬ ਹੈ ਨਾ, ਇੱਕ ਅਕਾਲ ਪੁਰਖ ਆਪ ਹੈ, ਇੱਕ ਅੱਲਾ ਹੈ, ਇੱਕ ਗੌਡ ਹੈ। ਇਹ ਸਾਰੀ ਦੁਨੀਆ ਦੇ ਵਿੱਚ ਰੱਬ ਭਗਵਾਨ ਹਿੰਦੂਆਂ 'ਚ ਔਰ ਸਾਡੇ 'ਚ ਬੇਅੰਤ ਨਾਮ, ਉਹ ਇੱਕ ਹੈ। ਉਹਦਾ ਗਾਂ ਇੱਕ ਸਰੂਪ ਹੋਰ ਆਉਂਦਾ ਹੈ ਕੁਰਾਨ ਸ਼ਰੀਫ 'ਚ, ਲਾਹ ਲਾਹ ਇਲਾ मुहम्मद रसूल अल्लाह उन्हां दा कलमा है जिहदे नाल बैपटाइज किए जाते हैं ला इलाहा इल्लल्लाह और जो मुहम्मद है वह रसूल है पैगाम पहुँचाने वाला मुहम्मद अल्लाह नहीं है ना खुदा है ला इलाहा इल्लल्लाह मुहम्मद रसूल अल्लाह इस तरह साढ़े सारे महल्ले भगत गुरु वो भी एक अकाल पुरख की पूजा है साढ़े सारे विच और उदा जड़ा गां स्वरूप है जिन्हें सब कुछ काम करना वह है सत्ते गुरु बाणी च अकाल पुरख बेअंत है और उन्हों पाउन लई एक पहला अकाल पुरख ने ऐसा स्वरूप छड़िया कि मेरे सीधे कोई दर्शन नहीं कर सकता काम थ्रू प्रॉपर चैनल वो प्रॉपर चैनल यह है भी पहला उस गुर सतेगुर का सिख बाण पहला सतेगुर दे नहीं है इस करके गुरु बाबे नानक ने पौड़ी लाती बिन सतेगुर किने ना पायो बिन किनू पाउना है अकाल पुरख नू पर बिचला लिंक दस रहा भी वो बगैर उन्हों पा नहीं सकते ना पिछे पाया सी ना हुण पा सकता कोई बिन सतेगुर किने ना पायो बिन सतेगुर किने ना पाया क्यों सतेगुर विच आप रखियन पप्पे नू औंकड़ा उत्थे सतेगुर विच वो जिहड़ी पावर अंदर पहला आउणी है प्रॉपर चैनल जिहड़ा जोड़न हारा लिंक आ अभ्यासी नू अकाल पुरख नाल वो बिच जंक वो पहला आना है ताडे च जे विचोला ना होवे किसी चीज़ दा ते कुड़ी मुंडी दा विआह नहीं हुंदा जे कोई विचोला ना होवे और सारी जिम्मेवारी विचोले दी हुंदी है इस करके अकाल पुरख नाल असीं विआह करवाउणा है सारिया भगत का होंगे चार लावा लिखे ही इसे करके है लेकिन वो एक विचोला काम कर रहा है जोड़ा दूजी लाम च ही आ जाता हर दूजड़ी लाम सतगुर पुरख मलाया बलराम जी और पिछों जाके हर चौथड़ी लाम मन सहज पिया फिर कित लेकिन वो जरा स्वरूप है पावर है वो कुरान शरीफ च भी मनी गई है बाइबल च भी मनी गई है मोसिस दियाँ 10 कमेंडमेंट्स और उतों बाद हिंदुइज्म च सारी पावत ਨੂੰ ਸਤਿਗੁਰੂ ਕਹਿੰਦੇ ਸੀ ਪਰ ਉਹਦੇ 'ਚ ਮੰਨਦੇ ਸੀ ਔਰ ਸਿੱਖੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਤਿਗੁਰ ਹੈ ਬਿਨ ਸਤਿਗੁਰ ਕਿਹਨੇ ਨਾ ਪਾਇਓ ਬਿਨ ਸਤਿਗੁਰ ਕਿਹਨੇ ਨਾ ਪਾਇਆ ਸਤਿਗੁਰ ਬਾਬਾ ਨਾਨਕ ਆਪ ਨਹੀਂ ਸਤਿਗੁਰ ਕਹਿ ਰਿਹਾ ਉਹ ਪੌੜੀ ਲਿਖਣ ਵਾਲਾ ਹੈ ਸਾਰੀ ਬਾਣੀ ਹਉਮੈ 'ਚ ਹੋਜੂ ਜੇ ਗੁਰੂ ਨਾਨਕ ਨੂੰ ਸਤਿਗੁਰੂ ਕਹਿ ਦਿੱਤਾ ਤਾਂ ਉਹ ਕਹਿੰਦਾ ਉਹ ਸਤਿਗੁਰੂ ਬਗੈਰ ਕਿਸੇ ਨੇ ਨਹੀਂ ਪਾਇਆ ਸੇਧਾਂ ਉਹਦੇ ਵਿੱਚ ਆਪ ਰੱਖਣ ਆਪ ਹੈ ਪੱਪੇ ਨੂੰ ਔਂਕੜ ਅਕਾਲ ਪੁਰਖ ਨਾਲ ਫੁੱਲ ਅਥਾਰਿਟੀ ਉਸ ਵਜੂਦ ਨੂੰ ਦੇ ਦਿੱਤੀ ਵੀ ਜਾ ਔਰ ਜੁੱਗਾਂ ਜੁੱਗਾਂ ਤੋਂ ਇਹ ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ ਜੁੱਗਾਂ ਜੁੱਗਾਂ ਤੋਂ ਇਹ ਸਤਿਗੁਰ ਹੈ ਇਸ ਕਰਕੇ ਜਿਹੜਾ ਸਤਿਗੁਰ ਹੈ ਉਹਦੇ ਬਗੈਰ ਰੱਬ ਨਹੀਂ ਮਿਲਣਾ ਬਿਨ ਸਤਿਗੁਰ ਕਿਹਨੇ ਨਾ ਪਾਇਓ ਬਿਨ ਸਤਿਗੁਰ ਕਿਹਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖੇ ਹਨ ਆਪਣਾ ਸੈਲਫ ਆਪਣੀ ਫੁੱਲ ਅਥੋਰਿਟੀ ਸਤਿਗੁਰੂ ਨੂੰ ਦੇ ਕੇ ਦਿੱਤੀ ਜਾ ਦੋ ਦੁਨੀਆਂ 'ਚ ਕਰਨਾ ਕਰਨ ਕਰਾਵਣ ਸਗਲ ਵਿਦੇ ਸੋ ਸਤਿਗੁਰੂ ਹਮਾਰਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਇਹ ਐਸੀ ਤਾਕਤ ਆ ਰਹੀ ਹੈ ਜਿਹੜੀ ਸਾਰੇ ਗਿਆਨ 'ਚ ਸਾਡੇ ਸਭ ਤੋਂ ਜ਼ਿਆਦਾ ਹੈ ਇਹ ਸਤਿਗੁਰ ਹੈ ਲਫਜ਼ ਲੇਕਿਨ ਸਤਿਗੁਰ ਇਨਸਾਨ ਨਹੀਂ ਹੈ ਇਹ ਸਾਰਿਆਂ ਗੁਰੂਆਂ ਭਗਤਾਂ ਨੇ ਆਪਣੇ ਅੰਦਰ ਖੜਾ ਕੀਤਾ ਸੀ ਇਹ ਪਾਵਰ ਇਹ ਹਸਤੀ ਉਰਦੂ 'ਚ ਇਹਨੂੰ ਵਜੂਦ ਕਹਿੰਦੇ ਹੈ ਇਸ ਕਰਕੇ ਕੁਰਾਨ ਸ਼ਰੀਫ ਦੇ ਵਿੱਚ ਇੱਕ ਅੱਲਾ ਹੈ ਉਹਦਾ ਜਿਹੜਾ ਜੋੜਨ ਵਾਲਾ ਸਰੂਪ ਆ ਦੇਖਿਓ ਕੀ ਹੈ ਉਹ ਹੈ ਰੱਬੇ ਔਲੀਅਨ ਰੱਬ ਲਫਜ਼ ਆਏਗਾ ਉੱਤੇ ਅੱਲਾਹੂ ਜਪਦੇ ਹੈ ਅਕਾਲ ਪੁਰਖ ਨੂੰ ਅੱਲਾਹੂ ਅੱਲਾਹੂ ਲੇਕਿਨ ਜਿਹੜੇ ਜੋੜਨ ਵਾਲਾ ਸਰੂਪ ਆ ਉਹਦੇ 'ਤੇ ਉਹਦੇ ਲਈ ਲਿਖਿਆ ਕਿਉਂਕਿ ਮੈਂ ਪਰਚਿਨ ਅਰਬੀ ਸਭ ਕੁਝ ਮੈਨੂੰ ਪੜ੍ਹਨਾ ਪਿਆ ਤਾਂ ਕਿ ਰਿਲੇਟਿਵ ਗਿਆਨ ਸਾਰਿਆਂ ਮਜ਼ਹਬਾਂ ਦਾ ਇਕੱਠਾ ਕਰਕੇ ਦੇਖੀਏ ਇਹ ਤਾਂ ਸਾਰਾ ਕੁਛ ਇੱਕੋ ਹੀ ਹੈ ਤਾਂ ਉਹਦੇ 'ਚ ਆਏਗਾ ਰੱਬੇ ਔਲੀਅਨ ਬਾਈਬਲ 'ਚ ਗੋਡ ਆਏਗਾ ਲੇਕਿਨ ਇੱਕ ਹੋਰ ਬਹੁਤ ਚੀਜ਼ ਆਉਂਦੀ ਹੈ ਉਹ ਹੈ ਉਹ ਇੱਕ ਐਸੀ ਹੈ ਜਿਹੜੀ ਸਤਿਗੁਰੂ ਦੀ ਲਿਖਾਇਕ ਹੈ ਉਹ ਹੈ ਹੋਲੀ ਗੋਸਟ ਵੀ ਬੜਾ ਪਵਿੱਤਰ ਭੂਤ ਆ ਉਹ ਹੋਲੀ ਗੋਸਟ ਆਏਗਾ ਉਹ ਲਿੰਕ ਹੈ ਵਿੱਚ ਗੋਡ ਬਹੁਤ ਵੱਡੀ ਚੀਜ਼ ਹੈ ਇਸੇ ਤਰ੍ਹਾਂ ਸਾਡੇ 'ਚ ਅਕਾਲ ਪੁਰਖ ਆਪ ਪਰਮੇਸ਼ਰ ਭਗਵਾਨ ਚੱਲੇਗਾ ਲੇਕਿਨ ਉਹਦਾ ਜੋੜਨ ਹਾਰਾ ਸਰੂਪ ਹੈ ਉਹ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਆਪਣੇ ਨਾਲ ਨਹੀਂ ਉਹ ਮਿਲੇਗਾ, ਵਿਛੜਿਆ ਮੇਲੇ ਪ੍ਰਭੂ। ਔਰ ਉਹ ਦਰਗਾਹ ਤੱਕ ਜਾਂਦਾ ਹੀ ਹਸਤੀ ਹੈ, ਔਰ ਦਰਗੇ ਕਾ ਬਸੀਠ ਕਹਿੰਦੇ ਆ ਵਕੀਲ, ਉੱਥੇ ਵੀ ਦਰਗਾਹ 'ਚੋਂ ਖੜ੍ਹਾ ਹੈ। ਇਸ ਕਰਕੇ ਉਹ ਸਤਿਗੁਰੂ ਮੇਰਾ ਸਦਾ ਸਦਾ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਉਹ ਸਾਰਿਆਂ ਦੇ ਵਿੱਚ ਹੀ ਹੈ, ਲੇਕਿਨ ਉਹਨੂੰ ਪ੍ਰਗਟ ਕਰਨਾ ਪੈਂਦਾ ਹੈ। ਸਭ ਮੇਰਿਆ ਸਮਾਏ, ਬਾਬਾ ਨਾਨਕ ਕਹਿੰਦਾ ਹੈ, ਕਾਰੇ ਪ੍ਰਗਟ ਆਖ ਸੁਣਾ ਆ, ਸਤਿਗੁਰ ਵਿੱਚ ਆਪ ਰੱਖਣ ਕਿੱਦਾਂ ਪ੍ਰਗਟ ਕਰਾਂ, ਨਾਮ ਨੂੰ ਆਖ ਅਤੇ ਉਹਨੂੰ ਹੀ ਸੁਣ, ਕਰੇ ਪ੍ਰਗਟ ਆਖ ਸੁਣਾਇਆ, ਫਿਰ ਉਹ ਅੰਦਰ ਹੀ ਖੜ੍ਹਾ ਹੋ ਜਾਂਦਾ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਹਨ ਵਿੱਚੋਂ ਮੋਹ ਚੁਕਾਇਆ। ਔਰ ਜਦੋਂ ਮੋਹ ਟੁੱਟ ਜਾਂਦਾ ਅੰਦਰੋਂ, ਸਤਿਗੁਰੂ ਆ ਜਾਂਦਾ ਹੈ, ਉਹਦਾ ਪਹਿਲਾ ਕੁਹਾੜਾ ਹੀ ਮੋਹ ਦੀਆਂ ਤਾਰਾਂ 'ਤੇ ਵੱਜਦਾ ਹੈ, ਉਹ ਬੰਦੇ ਨੂੰ ਨਿਰਮੋਹ ਕਰ ਦਿੰਦਾ, ਕਿ ਉਹ ਬੰਦੇ ਨੂੰ ਡੀਟੈਚ ਕਰ ਦਿੰਦਾ ਦੁਨੀਆ ਵੱਲੋਂ, ਟੱਬਰ ਵੱਲੋਂ, ਜਾਇਦਾਦ ਵੱਲੋਂ, ਡੀਟੈਚਡ ਅੰਦਰੋਂ, ਬਾਹਰੋਂ ਜੁੜੇ ਰਹਿੰਦੇ ਆ। ਸਾਡੀ ਫਿਲੋਸਫੀ ਕਹਿੰਦੀ ਹੈ ਇਸ ਪੌੜੀ 'ਚ, ਬਾਬਾ ਨਾਨਕ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੀਆਂ, ਘਰੇ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਫਿਰ ਮੋਹ ਟੁੱਟੀ ਜਾਂਦੀਆਂ ਤਾਰਾਂ ਅੰਦਰੋਂ, ਫਿਰ ਕੀ ਕਰਦਾ ਹੈ, ਉਹਦਾ ਚਿੱਤ ਲੱਗਣਾ ਸ਼ੁਰੂ ਹੋ ਜਾਂਦਾ ਅੰਦਰ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਆ ਸੱਚਾ ਆ ਗਿਆ ਅਕਾਲ ਪੁਰਖ, ਜਿਨ ਸੱਚੇ ਸੀ ਉਸ ਵੇਲੇ ਚਿੱਤ ਲੱਗ ਜਾਂਦਾ, ਜਦੋਂ ਅੰਦਰੋਂ ਮੋਹ ਟੁੱਟ ਜਾਂਦਾ, ਇਹ ਸਭ ਸਤਿਗੁਰੂ ਦੀ ਬਰਕਤ ਹੈ। ਪਹਿਲਾਂ ਉਹ ਆਏਗਾ, ਉਹ ਆਣ ਕੇ ਮੋਹ ਦੀਆਂ ਤਾਰਾਂ 'ਤੇ ਕੁਹਾੜਾ ਮਾਰੇਗਾ, ਟੌਰ ਡਾ ਕੇ ਤੁਸੀਂ ਫਕਰ ਹੋ ਜਾਓਗੇ, ਰਹੋਗੇ ਦੁਨੀਆਂ 'ਚ। ਤੋ ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ, ਉਸ ਵੇਲੇ ਚਿੱਤ ਲੱਗ ਜਾਂਦਾ, ਸੱਚੇ ਸਿਉਂ ਚਿੱਤ ਲਾਇਆ, ਫਿਰ ਸਤਿਗੁਰੂ ਦਾ ਵੀ ਪਿਓ ਫੜ ਲਿਆ, ਜਗ ਜੀਵਨ ਦਾ ਤਫਾ ਹੈ, ਆਹ ਸਾਡਾ ਗੋਲ ਹੈ, ਸਤਿਗੁਰੂ ਵਿੱਚ ਵਿਚੋਲਾ ਖੜ੍ਹਾ ਕਰਨਾ ਹੈ। ਤੋ ਸਤਿਗੁਰ ਜਿਹੜਾ ਹੈ ਉਹ ਬਾਬਾ ਨਾਨਕ ਨਹੀਂ ਹੈ, ਕਿਉਂਕਿ ਉਹਦੀ ਪੌੜੀ ਹੈ, ਆਪ ਹੈ, ਉਹਦਾ ਅਸੀਂ ਕਰਦੇ ਆ ਰਹੇ ਹਾਂ। ਵੀ ਜਿਸ ਵੇਲੇ ਉਹ ਸਤਿਗੁਰੂ ਆਉਂਦਾ ਹੈ ਅੰਦਰ, ਉਹ ਜੋੜਨਹਾਰਾ ਲਿੰਕ ਹੈ, ਔਰ ਸਾਰਿਆਂ ਮਜ਼ਹਬਾਂ 'ਚ ਮਿਲਦਾ ਹੈ, ਮੁਸਲਮਾਨਾਂ 'ਚ ਇਹਨੂੰ ਰੱਬੇ ਔਲੀਅਨ ਕਹਿੰਦੇ ਹੈ, ਰੱਬ ਅਕਾਲ ਪੁਰਖ, ਉਹ ਅੱਲਾਹੂ ਬਹੁਤ ਵੱਡੀ ਚੀਜ਼ ਹੈ। ਕ੍ਰਿਸਚੀਐਨਿਟੀ ਦੇ ਵਿੱਚ ਇਹਨੂੰ ਯਹੋਵਾ ਕਿਹਾ ਹੈ, ਜਪਣ ਵਾਲੇ ਸ਼ਬਦ ਨੂੰ ਅਕਾਲ ਪੁਰਖ ਨੂੰ ਯਹੋਵਾ ਕਿਹਾ ਹੈ, ਲੇਕਿਨ ਉਹਦਾ ਵਿਚਲਾ ਸਰੂਪ ਹੋਲੀ ਗੋਸਟ ਹੈ, ਉਹ ਐਸਾ ਪਵਿੱਤਰ ਚੀਜ਼ ਹੈ ਜਿਹੜੀ ਸਾਰੇ ਕੰਮ ਕਰਦੀ, ਔਰ ਸਾਡੇ ਵਿੱਚ ਸਤਿਗੁਰੂ ਚੱਲੇਗਾ। ਇਸ ਕਰਕੇ ਜਿਹੜਾ ਇਹ ਮਹਾ ਬਾਣੀ ਹੈ, ਇਹ ਸਾਰੀ ਹੀ ਉਹ ਸਤਿਗੁਰੂ ਦੀ ਬਾਣੀ ਹੈ, ਇਸੇ ਕਰਕੇ ਗੁਰੂਆਂ ਨੇ ਆਪਣਾ ਨਾਂ ਨਹੀਂ ਉੱਤੇ ਲਿਖਿਆ, ਔਰ ਸਿਰ ਮਹੱਲੇ ਚੱਲਣਗੇ, ਮਹੱਲੇ ਜਿਹੜੇ ਹੈ ਉਹਨਾਂ ਦੀ ਬਾਣੀ ਜਾਂ ਸ਼ਬਦ ਆਇਆ ਹੈ, ਔਰ ਉਹਦੇ ਉੱਤੇ ਕੀਰਤਨ ਸੋਹਲਾ ਨਹੀਂ ਹੈ। ਅਸੀਂ ਇਹੋ ਚੀਜ਼ ਕਰ ਰਹੇ ਹਾਂ ਵੀ ਕੀਰਤ ਜਿਹੜੀ ਅਸੀਂ ਲੱਭੀ ਆ ਰਹੇ ਹਾਂ, ਉਹਦਾ ਡੈਫੀਨੇਸ਼ਨ ਲੱਭ ਰਹੇ ਹਾਂ ਵੀ ਬਾਣੀ 'ਚ ਕੀਰਤ ਕੀ ਗਾਉਣਾ ਵਜਾਉਣਾ ਹੈ। ਅਸੀਂ ਪਿੱਛੇ ਨਖੇਰੇ ਆਏ ਹਾਂ ਵੀ ਇਹ ਗਾਉਣਾ ਵਜਾਉਣਾ ਨਹੀਂ ਹੈ, ਕਾਨੜੇ ਦੀ ਵਾਰ 'ਚ ਅਸੀਂ ਲੈ ਚੁੱਕੇ ਹਾਂ, ਮੂਸੇ ਦੀ ਵਾਰ ਦੀ ਧੁਨੀ 'ਤੇ ਅਸੀਂ ਗਾਵਿਆ ਸੀ, ਹਰ ਕੀਰਤ ਉੱਤਮ ਨਾਮ ਹੈ, ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਾਲ ਯੁਗ ਕਰਨੀ ਸਾਰ, ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਾਲ ਯੁਗ ਕਰਨੀ ਸਾਰ, ਵਿੱਚ ਕਾਲ ਯੁਗ ਕਰਨੀ ਸਾਰ, ਵਿੱਚ ਕਾਲ ਯੁਗ ਕਰਨੀ ਸਾਰ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਾਲ ਯੁਗ ਕਰਨੀ ਸਾ, ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਾਲ ਯੁਗ ਕਰਨੀ ਸਾ, ਮਤੇ ਗੁਰਮਤੇ ਮਤੇ ਗੁਰਮਤੇ ਕੀਰਤ ਪਾਈਏ, ਹਰ ਨਾਮਾ ਹਰ ਉਰ ਹਰ, ਮਤੇ ਗੁਰਮਤੇ ਕੀਰਤ ਪਾਈਏ, ਹਰ ਨਾਮਾ ਹਰ ਉਰ ਹਰ। ਆ ਪੌੜੀ ਪਿੱਛੇ ਜਿਸ ਤਰ੍ਹਾਂ ਮੂਸੇ ਦੀ ਵਾਰ ਦੀ ਧੁਨੀ 'ਚ ਲਿਖੀ ਗਿਆ ਸੀ, ਉਹਨਾਂ ਧੁਨੀਆਂ 'ਚ ਗਾ ਚੁੱਕੇ ਹਾਂ, ਔਰ ਮਤ ਗੁਰਮਤ ਦੇ ਨਾਲ ਇਹ ਕੀਰਤ ਹੱਥ ਆਉਂਦੀ ਹੈ। ਉਹ ਕੀ ਹੈ ਵੀ ਜਿਹੜੇ ਵੀ ਅੱਖਰ ਤੁਸੀਂ ਜਪਦੇ ਹੋ, ਉਹਦਾ ਹਾਰ ਗਲੇ 'ਚ ਪੈ ਜਾਂਦਾ, ਔਰ ਥੱਲੇ ਨਾਭੀ ਤੱਕ ਜਾ ਕੇ, ਧੁਨੀ ਤੱਕ ਜਾ ਕੇ ਅੰਦਰਲੇ ਬੰਨੇ ਉਹ ਸਾਰੇ ਅੱਖਰ ਫੇਰ ਮੁੜ ਕੇ ਗਲ 'ਚ ਆਣ ਕੇ ਕੰਠ 'ਚ ਸਾਰੇ ਐਸੇ ਅੱਖਰ ਚੱਲਦੇ, ਜਿਹਨਾਂ 'ਚੋਂ ਲੋਹ ਵੀ ਆਉਂਦੀ ਹੈ। ਫਿਰ ਜਿਹੜਾ ਗੁਰਮੰਤਰ ਜਪੋਗੇ ਉਹਦਾ ਹੀ ਹਾਰ ਗਲ 'ਚ ਪਏਗਾ। ਹਰੀ ਜਪ ਲਓ, ਗੋਬਿੰਦ ਜਪ ਲਓ, ਵਾਹਿਗੁਰੂ ਜਪ ਲਓ। ਸਾਰਿਆਂ 'ਚ ਇੱਕੋ ਜਿਹੀ ਤਾਕਤ ਹੈ, ਪਰਮੇਸ਼ੁਰ ਦੇ ਨਾਮ ਹੈ। ਸਿਰਫ ਇਕੱਲਾ ਨਾਮ ਜਪੇ ਔਰ ਜਦੋਂ ਉਹਦੀ ਕਮਾਈ ਹੋ ਜਾਂਦੀ, ਉਹਦੀ ਕਿਰਪਾ ਦੇ ਨਾਲ ਇਹ ਅੰਦਰ ਫਿਰਨ ਲੱਗ ਪੈਂਦੇ ਅੱਖਰ, ਔਰ ਉਹਨਾਂ 'ਚ ਲੋਅ ਆਉਣੀ ਸ਼ੁਰੂ ਹੋ ਜਾਂਦੀ, ਵਿਆਸੀ ਬਿਹਾਲ ਹੋ ਜਾਂਦਾ ਵੀ ਆਹ ਮੇਰੇ ਅੰਦਰ ਕੀ ਆ ਗਿਆ। ਜਿਹਦੇ ਤੱਕ ਇਹ ਚੀਜ਼ ਅਵਸਥਾ ਅੰਦਰ ਨਹੀਂ ਆਈ ਹੈ, ਉਹਨੇ ਹਾਲੀ ਆ ਕੀਰਤ ਨਹੀਂ ਪਾਈ। ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ। ਉਹ ਕਿੱਦਾਂ ਮਿਲਦੀ ਹੈ? ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ, ਉੱਦਾਂ ਮਤ ਗੁਰਮਤ ਹੈ ਹੀ ਸਾਰੀ ਬਾਣੀ। ਉਹਦੇ ਹਿਸਾਬ ਦੇ ਨਾਲ ਬੰਦਗੀ ਕਰ, ਨਾਮ ਜਪ, ਭਗਤੀ ਕਰ, ਅਤੇ ਉਹ ਤੇਰੇ ਅੰਦਰ ਹੀ ਇਹ ਹਾਰ ਬਣ ਜਾਣਾ। ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ, ਮਤ ਗੁਰਮਤ ਕੀਰਤ ਪਾਈਏ। ਹਰ ਨਾਮਾ ਹਾਰ ਔਰ ਕਹਿੰਦੇ ਆ ਹਿਰਦੇ ਨੂੰ, ਔਰ ਇਹ ਹਾਰ, ਇਹ ਸਾਰਾ ਗੱਲ 'ਚ ਹਾਰ ਚੱਲਣ ਆਉਂਦਾ। ਇਸੇ ਲਈ ਵੀ ਮਹਾਰਾਜ ਨੇ ਲਿਖਿਆ ਬਾਣੀ 'ਚ, ਹਰ ਹਰ ਹਾਰ ਕੰਠ ਹੈ ਬਣਿਆ, ਮਨ ਮੋਤੀ ਚੂਰ ਵੱਡ ਗਹਿਨ ਘਨਈਆ। ਐਡੀ ਐਡੀ ਚੀਜ਼ ਚੱਲਣ ਲੱਗ ਪੈਂਦੀ ਹੈ ਅੰਦਰ, ਉਹਨੂੰ ਕੀਰਤ ਕਿਹਾ। ਜਿਹਦੇ 'ਤੇ ਸਪਿਰਚੁਅਲ ਸਟੇਜ ਨਹੀਂ ਆਈ, ਉਹਨੇ ਹਾਲੀ ਕੀਰਤ ਨਹੀਂ। ਇਸ ਕਰਕੇ ਜਿਹੜਾ ਸੋਹਲੇ ਦਾ ਪਾਠ ਕਰਦੇ ਹਾਂ, ਬੜਾ ਖੁਸ਼ੀ ਦਾ ਪਾਠ ਹੈ। ਔਰ ਗੁਰੂ ਨਾਨਕ ਹੁਣ ਕਹਿ ਰਿਹਾ ਵੀ ਜਿਸ ਜਿਸਮ ਦੇ ਵਿੱਚ ਇਹ ਚੀਜ਼ ਹੋਣ ਲੱਗ ਪਈ ਹੈ, ਔਰ ਉੱਥੇ ਫਿਰ ਨਾਮ ਗਾਉਂ ਕੀਰਤਨ ਨਹੀਂ ਉਹ ਕਰਦਾ, ਉੱਥੇ ਆਹ ਆ ਕੇ ਕੀਰਤ ਕਰਦਾ ਹੈ। ਇਸ ਕਰਕੇ ਬਾਬਾ ਨਾਨਕ ਦੀ ਔਰ ਸਾਰੀ ਬਾਣੀ ਦੀ ਕੀਰਤ ਦੀ ਡੈਫੀਨੇਸ਼ਨ ਬਣਾ ਰਹੀ ਹੈ, ਜਿਹਦੀ ਟਰਮਨੋਲੋਜੀ ਗਲਤ ਹੋ ਰਹੀ ਹੈ। ਸਾਰੇ ਕੀਰਤ ਕੀਰਤਨ ਕਰਨ ਨੂੰ ਕੀਰਤ ਕਹੀ ਜਾਂਦੇ ਆ। ਅਸੀਂ ਇਸ ਕਰਕੇ ਇਹ ਚੀਜ਼ ਲਈ ਹੈ ਵੀ ਕੀਰਤ ਕੀ ਹੈ, ਔਰ ਅਸੀਂ ਉਸ ਸ਼ਬਦ ਤੋਂ ਕੀਰਤ ਚੱਕੀ ਸੀ। ਬਾਬਾ ਨਾਨਕ ਕਹਿੰਦਾ ਜਿਨ ਚੱਕਰ ਇਹ ਕੀਰਤ ਨਹੀਂ ਆਉਂਦੀ ਤੂੰ ਮਾਇਆ ਦੀ ਭਵਜਲ ਤਾਰੀ ਤਰ ਨਹੀਂ ਸਕਦਾ। ਔਰ ਉਹ ਸ਼ਬਦ ਅਸੀਂ ਸ਼ੁਰੂ ਕੀਤਾ ਸੀ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ ਬਿਨਾ। ਗੁਰੂ ਬਾਬਾ ਨਾਨਕ ਇੱਥੋਂ ਸ਼ਬਦ ਸ਼ੁਰੂ ਕਰਦਾ ਜਿਹਨੂੰ ਅਸੀਂ ਕਲੀਅਰ ਕਰੀ ਆ ਰਹੇ ਹਾਂ, ਔਰ ਬੜੇ ਖਰੇ ਕਿੰਨੀਆਂ ਸ਼ਬਦ ਚੌਂਕੀਆਂ 'ਚ ਇਹ ਅਸੀਂ ਤੱਕਲੇ 'ਤੇ ਮੋਢਾ ਚਾੜਿਆ ਔਰ ਉਹਦੀ ਅਸੀਂ ਤੰਦ ਕੱਢੀ ਆ ਰਹੇ ਹਾਂ ਵੀ ਹੈ ਨਾਮ ਜਪਣਾ ਐਡਾ ਜ਼ਰੂਰੀ ਹੈ, ਇਹਦੇ ਬਗੈਰ ਜ਼ਿੰਦਗੀ ਸੜ ਜਾਏਗੀ। ਬਾਬਾ ਨਾਨਕ ਕਹਿੰਦਾ ਜਲੇ ਜਾਓ ਜੀਵਨ ਨਾਮ ਬਿਨਾ, ਜਲੇ ਜਾਓ ਜੀਵਨ ਨਾਮ ਬਿਨਾ। ਸੰਤਾਂ ਕੀ ਰੇਣ ਸਾਧ ਜਨ ਸੰਗਤੇ, ਸੰਤਾਂ ਕੀ ਰੇਣ ਸਾਧ ਜਨ ਸੰਗਤੇ, ਹਾਰ ਕੀਰਤੇ ਤਰਤਾਰੀ, ਹਾਰ ਕੀਰਤੇ ਤਰਤਾਰੀ, ਇੱਕ ਕਰੇ ਬਾਪਰਾ ਜਮ ਡਰ ਪੈ, ਕਹਾਂ ਕਰੇ ਬਾਪਰਾ ਜਮ ਡਰ ਪੈ, ਗੁਰਮੁਖੇ ਹਿਰਦੇ ਮੁਰਾਰੀ, ਗੁਰਮੁਖ ਮੁਰਾਰੀ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ ਨਾਮ। ਆ ਸ਼ਬਦ ਕਈ ਬੈਠ ਚੌਂਕੀਆਂ 'ਚ ਗੁਰੂ ਬਾਬੇ ਨਾਨਕ ਦੇ ਉਹ ਜਹਦ ਦੀ ਵੈਣ ਅਸੀਂ ਖੋਲ੍ਹ ਰਹੇ ਹਾਂ, ਔਰ ਇਹ ਸ਼ਬਦ ਇੱਥੋਂ ਸ਼ੁਰੂ ਕਰਦਾ ਵੀ ਸੰਤਾਂ ਕੀ ਰੇਣ ਬਣ ਜਾ। ਹੁਣ ਇਹ ਕਿਹੜੇ ਸੰਤ ਹੈ, ਬਾਹਰਲੇ ਚਿੱਟ ਕੱਪੜੀਏ ਕਿ ਕੋਈ ਅੰਦਰਲੇ ਸੰਤ ਹੈ? ਇਹ ਬਾਹਰਲੇ ਸੰਤਾਂ ਵਾਲਾ ਇਸ਼ਾਰਾ ਨਹੀਂ ਹੈ। ਬਾਬਾ ਨਾਨਕ ਤਾਂ ਉਹਨਾਂ ਨੇ ਲਿਖਦਾ ਚਿੱਟੇ ਜਿਨ ਕੇ ਕੱਪੜੇ, ਮੈਲੇ ਚਿੱਤ ਕਠੋਰ ਜੀਓ। ਮੁਬਾਰਕ ਨੇ ਪੰਜਾਬ 'ਚ ਇੰਨੇ ਸੰਤ, ਔਰ ਇਹਦੇ ਮਗਰ ਸਾਰੀ ਦੁਨੀਆ ਲੱਗੀ, ਅੱਛੇ ਕੰਮ ਕਰਾ ਰਹੇ ਨੇ, ਨਸ਼ਾ ਛਡਾ ਰਹੇ ਨੇ, ਰੱਬ ਵੱਲ ਲਾ ਰਹੇ ਨੇ, ਪਰ ਸਾਡਾ ਸੰਤ ਦੇਹ 'ਚ ਨਹੀਂ ਹੈ। ਸੰਤ ਜਨਾ ਸਾਡੇ ਕਰਮਖੰਡ ਦੇ ਸੰਤ ਹੈ, ਜੋ ਤੀਸਰੀ ਲਾਮ 'ਚ ਆਉਂਦੇ, ਹਰ ਤੀਜੜੀ ਲਾਮ, ਮਨ ਬਹਿਰਾਗ ਵਿਹਾ ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ, ਅੰਦਰਲੀ ਸਪਿਰਚੁਅਲ ਸਟੇਜ 'ਤੇ ਉਹ ਕਰਮਖੰਡ ਦੇ ਜਿਹੜੇ ਸਾਰੇ ਭਗਤ ਹੈ, ਸਾਰੀਆਂ ਰੂਹਾਂ ਅੰਦਰ ਆ ਜਾਂਦੀਆਂ ਔਰ ਸੂਖਸ਼ਮ ਸਰੀਰ 'ਚ ਆਉਂਦੀਆਂ, ਅੰਦਰ ਸਾਰਿਆਂ ਦੇ ਦਰਸ਼ਨ ਹੁੰਦੇ, ਉਹਨਾਂ ਨਾਲ ਮਿਲ ਕੇ ਫਿਰ ਤੀਜੀ ਲਾਮ ਦੀ ਕੀ ਅਵਸਥਾ ਹੁੰਦੀ, ਉੱਧਰ ਹਿਰਦੇ ਹਰ 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 ਧੁਨੀ ਉਪਜੀ, ਹਿਰਦੇ 'ਚ ਧੁਨ ਉੱਠ ਰਹੀ ਹੈ, ਉੱਧਰ ਆਲੇ ਦੁਆਲੇ ਉਹ ਨਜ਼ਾਰਾ ਕੀਰਤ ਚੱਲ ਰਹੀ ਹੈ ਅੰਦਰ, ਔਰ ਜਿਹੜੇ ਧੁਨ ਉੱਠੀ ਹੈ ਅੰਦਰ ਹਿਰਦੇ ਹਰ 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 ਧੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀਏ, ਔਰ ਨਾਭੀ ਕਮਲ 'ਚ ਹੀ ਬੇਦੀ ਖੁੱਲ੍ਹ ਜਾਂਦੀ ਹੈ, ਉੱਥੇ ਹੀ ਸ਼ਾਦੀ ਹੁੰਦੀ ਹੈ ਭਗਤ ਔਰ ਵਿਆਸੀ ਦੀ ਰੱਬ ਦੇ ਨਾਲ, ਕਹੋ ਕਬੀਰ ਮੋਹ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ, ਤੋ ਅਗਲੀ ਚੌਥੀ ਲਾਮ 'ਚ ਫਿਰ ਵਿਆਹ ਹੁੰਦਾ, ਪਰ ਪਹਿਲਾਂ ਸੰਤ ਜਾਨੀ ਜੋੜ ਅੰਦਰ ਆ ਜਾਂਦੇ, ਅੰਦਰਲੀ ਦਸ਼ਾ ਸਭ ਕੁਛ ਕਾਇਆ ਦੇ ਅੰਦਰ ਹੋਣਾ, ਬਾਹਰ ਕੁਛ ਨਹੀਂ ਹੋਣਾ, ਰੱਬ ਵੀ ਅੰਦਰ ਹੀ ਹੈ, ਸਭ ਕੁਛ ਅੰਦਰ ਚੜ੍ਹਾਈ ਹੈ ਮਨਾਂ ਦੀ। ਤੀਸਰੀ ਲਾਮ ਤੱਕ ਜੇ ਉਹਨੂੰ ਚੜ੍ਹਾਈ ਹੁੰਦੀ ਹੈ, ਉਦੋਂ ਇਹ ਤੀ ਲਾਉਂਦੀ ਹੈ, ਸੰਤ ਜਨਾ ਹਰ ਮੇਲੇ, ਹੇ ਸੰਤ ਜਨਾ ਹਰ ਮੇਲੇ, ਹਰਤੀ ਜੜੀ ਲਾਵ, ਹਰਤੀ ਜੜੀ ਲਾਵ, ਸੰਤ ਜਨਾ ਹਰ ਮੇਲੇ, ਹਰਤੀ ਜੜੀ ਲਾਵ, ਮਨ ਚਾਉ ਭਇਆ ਵੈਰਾਗੀਆ, ਰਾਮ ਜੀਓ ਸੰਤ ਜਨਾ ਹਰ ਮੇਲ। ਇੱਥੇ ਮੇਲ ਹੋ ਜਾਂਦਾ ਉਹੀ ਸੰਤਾਂ ਦੀ। ਬਾਬਾ ਨਾਨਕ ਕਹਿੰਦਾ ਮੈਂ ਤਾਂ ਇਹਨਾਂ ਦੀ ਰੇਣ ਹੈ, ਮੈਂ ਨਾ ਮੈਂ ਗੁਰੂ ਹੈ ਨਾ ਮੈਂ ਬਾਬਾ, ਸਭ ਸ਼੍ਰੀ ਕਰਦਾ ਮੈਂ ਉਹ ਜਿਹੜੇ ਅੰਦਰ ਸੰਤ ਆਉਂਦੇ ਕਰਮਖੰਡ ਦੇ ਵਾਸੀ, ਮੈਂ ਉਹਨਾਂ ਦੀ ਰੇਣ ਖਾ ਕੇ ਮੈਂ ਆਪਣੇ ਆਪਣੇ ਆਪ ਨੂੰ ਨੀਵਾਂ ਸਮਝ ਰਹੇ ਬਾਬਾ ਨਾਨਕ। ਗਰੀਬੀ ਹੈ ਸੰਤ ਜਨਾਂ ਕੀ ਰੇਣ, ਔਰ ਅੱਗੇ ਹੈ ਸਾਧ ਜਨ, ਸਾਧ ਸਿੰਗੂਲਰ ਹੈ ਇਕੱਲਾ ਹੈ, ਉਹ ਜਿਹੜਾ ਸਾਧ ਜਨ ਉਹਦੀ ਮੈਂ ਫਿਰ ਸੰਗਤ ਕਰ ਲੈਂਦਾ, ਇਹ ਉਹੋ ਹੀ ਸਾਧ ਜਨ ਹੈ। ਕਭੂ ਸਾਧ ਸੰਗਤ ਇਹ ਪਾਵੈ, ਉਸ ਸਥਾਨ 'ਤੇ ਬਹੁਰ ਨਾ ਆਵੈ, ਉਸ ਸਥਾਨ ਕਾ ਨਹੀਂ ਬਿਨਾਸ, ਅੰਤਰੇ ਹੋਏ ਗਿਆਨ ਪ੍ਰਗਾਸ, ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਮਨ ਦੇ ਭਾਉਣੇ ਬੰਦ ਹੋ ਜਾਂਦੇ ਆ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਤ ਕੁਰਬਾਨ। ਉਹ ਸਾਧ ਸੰਗਤ ਅੰਦਰ ਸਪਿਰਚੁਅਲ ਸਟੇਜ ਹੈ, ਬਾਹਰ ਨਿਰੀ ਸੰਗਤ ਹੈ, ਅੰਦਰ ਸਾਧ ਦੀ ਉਹ ਸੰਗਤ ਆ, ਉਸਦੀ ਸੰਗਤ ਹੀ ਬਾਬਾ ਨਾਨਕ ਫਿਰ ਕਹਿੰਦਾ ਸਾਧ ਜਨਾ ਸੰਗਤੇ, ਔਰ ਫਿਰ ਉਹ ਅੰਦਰ ਉਹ ਕੀਰਤ ਸ਼ੁਰੂ ਹੋ ਗਈ ਹਾਰ ਵਾਲੀ, ਕਹਿੰਦਾ ਫਿਰ ਤੂੰ ਧੁੱਪਾ ਵੀ ਜਲ ਤਰ ਜਾਏਗਾ। ਔਰ ਫਿਰ ਜਾਮ ਦਾ ਲਫਜ਼ ਹੈ ਜਿਹੜੇ ਅੱਜ ਕੱਲ੍ਹ ਕਈ ਜਮਾਂ ਨੂੰ ਨਹੀਂ ਮੰਨਦੇ ਟੀਕੇ, ਔਰ ਕਹਿੰਦੇ ਜੀ ਇਹ ਤਾਂ ਡਰਾਵਾ ਦਿੱਤਾ ਵੀ ਨੇਕ ਕੰਮ ਕਰੋ, ਜਮ ਜੁੰਮ ਕੋਈ ਹੈ ਨਹੀਂ, ਮੌਤ ਆ ਗਈ ਬਸ ਜਮ ਹੋ ਗਏ, ਜਮ ਜੁੰਮ ਅੱਗਾ ਹੈ ਨਹੀਂ ਕੁਛ ਵੀ। ਅਸੀਂ ਉਹਨਾਂ ਨੂੰ ਪਿਆਰ ਸਤਿਕਾਰ ਨਾਲ ਕਹਿ ਰਹੇ ਹਾਂ ਉਹ ਸਾਰੀ ਬਾਣੀ ਝੂਠੀ ਨਾ ਕਰੋ, ਜਮ ਦਾ ਨਾਂ ਹੈ ਕੋਈ ਡੂਮ ਡਰਾਵੇ ਨਹੀਂ ਦਿੱਤੇ ਡਰਾਉਣ ਲਈ, ਜਮ ਹੈ। ਇਸ ਕਰਕੇ ਇਸ ਸ਼ਬਦ 'ਚ ਅਸੀਂ ਜਮ ਵੀ ਕਲੀਅਰ ਕਰ ਲਿਆ, ਵਪਰਾ ਜਮ ਡਰ ਪੈ, ਜਿਨ੍ਹਾਂ ਦੇ ਅੰਦਰ ਗੁਰਮੁਖੇ ਰਿਧੇ ਮੁਰਾਰੀ ਹਿਰਦੇ ਤੱਕ। ਮੁਰਾਰੀ ਫਿਰ ਰੈਲੇਟਿਵ ਲਫਜ਼ ਹੈ, ਕ੍ਰਿਸ਼ਨ ਮਹਾਰਾਜ ਨੂੰ ਮੁਰਾਰੀ ਕਹਿੰਦੇ ਸੀ, ਅਸੀਂ ਇਹ ਸਤਿਗੁਰੂ ਨੂੰ ਮੁਰਾਰੀ ਕਹਿਣੇ ਜਿਹੜਾ ਅੰਦਰ ਆਉਂਦੇ ਆ। ਤੋ ਗੁਰਮੁਖੇ ਰਿਧੇ ਮੁਰਾਰੀ, ਜੇ ਚੀਜ਼ਾਂ ਨਹੀਂ ਤਾਂ ਤੇਰਾ ਜੀਵਨ ਸੜ ਜਾਏਗਾ। ਆਹ ਅਸੀਂ ਚੀਜ਼ਾਂ ਕਲੀਅਰ ਕਰਦੇ ਆ ਰਹੇ ਹਾਂ, ਔਰ ਹੁਣ ਅਸੀਂ ਕੀਰਤ ਦੇ ਦੁਆਲੇ ਹੋਏ ਹਾਂ ਵੀ ਕੀਰਤਨ ਕਰਨਾ ਨਹੀਂ ਹੈ। ਇਸ ਕਰਕੇ ਇਹ ਕੀਰਤ ਐਸੀ ਸਪਿਰਚੁਅਲ ਸਟੇਜ ਹੈ ਜਦੋਂ ਗਲ 'ਚ ਹਾਰ ਪੈ ਜਾਂਦਾ ਹੈ, ਔਰ ਸੰਤ ਜਨਾਂ ਦਾ ਮੇਲ ਔਰ ਉਹਨਾਂ ਦੀ ਧੂੜ, ਅਸੀਂ ਸਾਧ ਕਲੀਅਰ ਕਰ ਚੁੱਕੇ ਹਾਂ। ਬਾਬਾ ਨਾਨਕ ਆਪ ਆਪਣੇ ਕਹਿੰਦਾ ਉਹ ਤੂੰ ਇਹੋ ਜਿਹਾ ਸਾਧ ਭਗਤੀ ਕਰਕੇ ਸੇਵਿਆ ਨਹੀਂ ਜਿਹੜਾ ਸਤਿਗੁਰ ਹੈ ਜੇ ਮੇਰਾ, ਬਾਬੇ ਨਾਨਕ ਦਾ ਸ਼ਬਦ ਹੈ, ਉਹਦਾ ਜਿਹੜਾ ਸਤਿਗੁਰ ਉਹਦਾ ਜਿਹੜਾ ਸਾਧ ਉਹ ਸਾਡੀ ਸਿੱਖੀ ਦਾ। ਤੋ ਬਾਬਾ ਨਾਨਕ ਕਹਿੰਦਾ ਸਤਿਗੁਰ ਸਾਧ ਨ ਸੇਵ ਨਾ ਸੇਵ, ਇਹ ਸਤਿਗੁਰ ਸਾਧ ਨ ਸੇਵ ਨਾ ਸੇਵ, ਹਰ ਭਗਤ ਨਾ ਭਾਈ ਬਿਨ ਨਾਮੇ ਕਿਆ ਜੀਵ ਨਾ ਫਿੱਟ ਤ੍ਰਿਗ ਜਤਰਾਈ। ਰਾਹੋ ਦੀ ਤੁੱਕ ਬਾਬੇ ਨਾ ਦਿੱਤੀ, ਕਹਿੰਦਾ ਤੂੰ ਬਿਨ ਨਾਵੇਂ ਕਾਹਦਾ ਤੇਰਾ ਜੀਵਨ, ਤੇਰੀ ਚਤੁਰਾਈ ਤੂੰ ਇੰਨੀ ਕਰੀ ਜਾਂਦਾ ਬਾਣੀ ਦੀਆਂ ਬਾਕੀ ਸਾਰੀਆਂ, ਨਾਮ ਤਾਂ ਤੂੰ ਜਪਦਾ ਨਹੀਂ। ਬਿਨ ਨਾਵੇਂ ਕਿਆ ਜੀਵਨਾ ਫਿੱਟ ਫਿਟਕ ਪਾਈ, 100 ਫਿਟਕਾਂ ਨੂੰ ਜਮੇ ਫਿਟਾ ਮੂੰਹਾਂ ਨੂੰ, 10 ਵਾਰੀ ਕਿਸੇ ਬੰਦੇ ਨੂੰ 100 ਵਾਰੀ ਫਿਟੇ ਮੂੰਹ ਕਹੋ ਨਾ ਤਾਂ ਇੱਕ ਵਾਰੀ ਉਹਨੂੰ ਧਰੇਗ ਕਹਿਣਾ ਹੀ ਬੜਾ, ਇਹ ਤ੍ਰਿਗ ਸਾਡਾ ਰਿਸ਼ੀ ਮੁਨੀਆਂ ਦਾ ਬੜਾ ਪੁਰਾਣਾ ਲਫਜ਼ ਹੈ ਸਾਡੀ ਸਭਿਅਤਾ ਦਾ, ਤ੍ਰਿਗ ਤਿਨਾਂ ਦੇ ਸੌ ਵਾਰੀ ਫਿਟੇ ਮੂੰਹ ਮਹਾਰਾਜ ਬਾਬਾ ਨਾਨਕ ਫਿੱਟ ਵੀ ਪਾ ਗਏ, ਤ੍ਰਿਗ ਵੀ ਕਹਿ ਗਏ ਕਿ ਇਹਨਾਂ ਦੇ ਜਿਹਨਾਂ ਕੋਲ ਨਾਮ ਦਾ ਜੀਵਨ ਨਹੀਂ ਹੈ। ਬੇਨ ਨਾਵੇਂ ਕਿਆ ਜੀ ਕਿਆ ਜੀਵਨਾ ਫਿੱਟ ਤ੍ਰਿਗ ਚਤਰਾਈ, ਬੇਨ ਨਾਵੇਂ ਕਿਆ ਜੀ ਫਿੱਟ ਤ੍ਰਿਗ ਚਤਰਾਈ। ਉਹ ਸਤਿਗੁਰੂ ਪਾਵਰ ਨੂੰ ਸਮਝ ਨਹੀਂ, ਹੁਣ ਬਾਬਾ ਨਾਨਕ ਆਪਣੇ ਆਪ ਸਤਿਗੁਰੂ ਬਣ ਜਾਓ ਇਹ ਸਿਰਾ ਉਹਦੀ ਤੋਂ। ਉਹ ਕਹਿੰਦਾ ਉਹੀ ਸਤਿਗੁਰੂ ਆ, ਉਹੀ ਸਾਧ ਇਕੱਲਾ ਜਿਹੜਾ ਅੰਦਰ ਹੈ ਆਉਣਾ। ਉਹ ਕਹਿੰਦੇ ਸਤਿਗੁਰ ਸਾਧ ਨ ਸੇਵਿਆ, ਕਾਹਦੇ ਨਾਲ, ਨਾਮ ਹਮਾਰੇ ਗੁਰ ਕੀ ਸੇਵ। ਉਹ ਜਿਹਦੀ ਬੋਡੀ ਨਹੀਂ ਅੰਦਰ ਸਪਿਰਚੁਅਲ ਚੀਜ਼ ਆ, ਉਹਦੇ ਨਾਲ ਸਪਿਰਚੁਅਲ ਚੀਜ਼ ਨਾਲ ਹੀ ਉਹਦੀ ਸੇਵਾ ਹੁੰਦੀ ਹੈ। ਉਹ ਹੈ ਨਾਮ ਹਮਾ ਪੂਜਾ, ਸ਼ਬਦ ਨਾਲ ਹੀ ਉਹਦੇ ਨਾਮ ਜਪ ਜਪ ਕੇ ਉਹਦੀ ਸੇਵਾ ਹੁੰਦੀ ਹੈ। ਇਸ ਕਰਕੇ ਉਹ ਸਤਿਗੁਰ ਅਤੇ ਸਾਧ ਤੈਨੂੰ ਭਗਤੀ ਪਾਉਂਦੀ ਨਹੀਂ। ਸਤਿਗੁਰ ਸਾਧ ਨਾ ਸੇਵਿਆ ਹਰ ਭਗਤੇ ਨਾ ਭਾਈ, ਲਫਜ਼ ਬ੍ਰਦਰ ਨਹੀਂ ਹੈ ਭਾਈ, ਕਹਿੰਦੇ ਤੈਨੂੰ ਪਾਉਂਦੀ ਨਹੀਂ ਹੈ ਭਗਤੀ, ਤੂੰ ਉਹ ਸਤਿਗੁਰੂ ਦੀ ਭਗਤੀ ਤਾਂ ਕਰਦਾ ਨਹੀਂ ਹੈ, ਨਾਮ ਨਹੀਂ ਜਪਦਾ। ਇਸ ਕਰਕੇ ਜਿਹੜਾ ਬਾਬੇ ਨਾਨਕ ਦਾ ਸਤਿਗੁਰ ਸਾਧ, ਉਹ ਸਾਰੀ ਸਿੱਖੀ ਦਾ ਔਰ ਇਹੋ ਹੀ ਸਤਿਗੁਰ ਵਜੂਦ ਹੈ, ਜਿਹਦੇ ਬਗੈਰ ਰੱਬ ਨਹੀਂ ਮਿਲਣਾ। ਇਹ ਸਤਿਗੁਰ ਸਾਧ ਨਾ ਸੇਵਿਆ ਹਰ ਭਗਤੇ ਨਾ ਭਾਈ, ਸਤਿਗੁਰ ਸਾਧ ਨਾ ਸੇਵਿਆ ਹਰ ਭਗਤੇ ਨਾ ਭਾਈ। ਬਿਨ ਨਾਵੇ ਕਿਆ ਜੀਵਨਾ ਕਿਆ ਜੀ ਫਿੱਟ ਤ੍ਰਿਗ ਚਤਰਾਈ, ਰਹੌਲਤ ਤੋ ਸਾਧ ਸੰਤਾਂ ਕੀ ਰੇਣ, ਸਾਧ ਜਨ ਸੰਗਤੇ ਹਰ ਕੀਰਤ ਤਰੇ ਤਾਰੀ। ਤੋ ਕੀਰਤ ਆਵੈ ਗਾਉਣਾ ਵਜਾਉਣਾ ਨਹੀਂ ਹੈ, ਤੁਮ ਗਾਵ ਹੋ ਮੇਰੇ, ਤੁਮ ਗਾਵ ਹੋ ਮੇਰੇ, ਤੁਮ ਗਾਵ ਹੋ ਮੇਰੇ, ਮੇਰੇ ਪਾਉ ਕਾ ਸੋਹੇਲਾ ਗਾਓ। ਬਾਬਾ ਨਾਨਕ ਹੁਣ ਸ਼ਬਦ ਸ਼ੁਰੂ ਕਰਦੇ, ਜਿਹੜਾ ਰੋਜ਼ ਅਸੀਂ ਜ਼ਬਾਨੀ ਯਾਦ ਕੀਤਾ ਉਹਨਾਂ ਸਿੱਖਾਂ 'ਤੇ ਛੇਤੀ ਸਮਝ ਆਉਗੀ, ਜਿਹੜਾ ਰੋਜ਼ ਇਹਦਾ ਪਾਠ ਧਿਆਨ ਨਾ ਕਰਨ ਜੇ। ਤੋ ਇੱਥੋਂ ਬਾਰਾ ਚੱਕਦੇ ਨੇ, ਜੈ ਕਰੇ ਕੀਰਤੇ ਭਾਈ, ਜੈ ਕਰੇ ਕੀਰਤੇ ਆਖੀਐ, ਜੈ ਕਰੇ ਕੀਰਤੇ ਗਾਉਣਾ ਨਹੀਂ ਲਿਖਿਆ, ਕੀਰਤ ਨੂੰ ਆਖਣਾ ਲਿਖਿਆ। ਇਸ ਕਰਕੇ ਨਾਮ ਨੂੰ ਜਿਹੜਾ ਆਖਦਾ, ਘਰ ਹੈ ਬੋਡੀ ਜਿਸਮ, ਜਿੱਥੇ ਬਾਣੀ 'ਚ ਘਰ ਆ ਜਾਏ ਉਹ ਜਿਸਮ ਵੱਲ ਇਸ਼ਾਰਾ ਹੈ, ਦੋ ਮਹੀਨਿਆਂ 'ਚ ਘਰ ਆਉਂਦਾ ਹੈ। ਜੇ ਹੈਡਿੰਗ 'ਚ ਘਰ ਆ ਜਾਏ ਉਹ ਤਪਲੇ ਦੀ ਤਾਹ ਲੱਲ ਹੈ, ਬਲਾਵਨ ਮਹੱਲਾ ਪੰਜਵਾਂ ਘਰ ਤੀਜਾ ਹੈ, ਘਰ ਸੋਲਵਾਂ ਘਰ ਉਹ ਤਪਲੇ ਦੀ ਤਾਲ ਹੈ। ਜੇ ਅੰਦਰ ਬੋਡੀ ਦੇ ਸ਼ਬਦ ਦੇ ਵਿੱਚ ਘਰ ਆ ਜਾਏ ਉਹ ਸਾਡਾ ਜਿਸਮ ਹੈ, ਕਾਇਆ ਹੈ। ਇਸ ਕਾਇਆ ਦੇ ਅੰਦਰ ਜਿਹੜਾ ਉਸ ਕੀਰਤ ਨੂੰ ਆਖ ਆਖ ਕੇ ਪੈਦਾ ਕਰ ਰਿਹਾ, ਵੀ ਅੰਦਰ ਉਹ ਅਵਸਥਾ ਕੀਰਤ ਦੀ ਆ ਜਾਏ। ਔਰ ਕਰਤੇ ਕਾ ਹੋਏ ਵਿਚਾਰੋ, ਕਰਤਾਰ ਦਾ ਉਹਦਾ ਵਿਚਾਰ ਕੀ ਕਰਨਾ ਹੈ। ਬਾਬੇ ਨਾਨਕ ਦੀ ਲਾਈਨ ਕਹਿੰਦੀ ਹੈ, ਮਨ ਵਿਚਾਰ ਹਜ ਜਪ ਕਰੇ ਤਾਂ ਦਰਗੇ ਸਿੱਝੇ। ਜਪ ਵੀ ਕਰੋ ਨਾਲੇ ਮਨ ਦਾ ਅਨੈਲਿਸਿਸ ਕਰੀ ਚੱਲੋ, ਵੀ ਇਹ ਕਿੱਧਰ ਨੂੰ ਖਰੂਦ ਕਰ ਰਿਹਾ, ਬਾਹਰ ਤਾਂ ਨਹੀਂ ਚਲਾ ਗਿਆ। ਇਹਨੂੰ ਵਿਚਾਰੋ ਮਨ ਨੂੰ, ਇਹਦਾ ਅਨੈਲਿਸਿਸ ਹਰ ਵੇਲੇ ਰੱਖੋ ਵੀ ਪੱਲੇ ਪੈ ਜਾ ਤੁਹਾਡੇ। ਇਸ ਕਰਕੇ ਮਨ ਵਿਚਾਰ ਹਰ ਜਪ ਕਰੇ ਤਾਂ ਦਰਗੇ ਸਿੱਝੈ, ਦਰਗਾਹ ਤੱਕ ਉਹ ਜਪ ਚਲੇ ਜਾਂਦਾ ਜਿਹ 'ਚ ਮਨ ਲੱਗ ਜਾਂਦਾ ਹੈ, ਚਿੱਤ ਲੱਗ ਜਾਂਦਾ। ਇਸ ਕਰਕੇ ਕਰਤੇ ਕਹੋ, ਜਿਸ ਬੋਡੀ ਦੇ ਵਿੱਚ ਐਨ ਮਨ ਚਿੱਤ ਕਰਕੇ ਜਪੀ ਜਾ ਰਹੇ ਹੈ ਔਰ ਕੀਰਤ ਹੋ ਗਈ ਅੰਦਰ ਸ਼ੁਰੂ, ਉਹ ਆਖ ਆਖ ਕੇ ਗਲ 'ਚ ਹਾਰ ਬਣਨਾ, ਜੈ ਕਰੇ ਕੀਰਤੇ ਆਖੀਐ, ਜੈ ਕਰੇ ਕੀਰਤੇ ਆਖੀਐ, ਕਰਤੇ ਕਹੋਏ ਵਿਚਾਰੋ, ਕਰਤੇ ਕਹੋਏ ਵਿਚਾਰੋ। ਉਸ ਘਰ ਦੇ ਉਸ ਜਿਸਮ ਦੇ ਵਿੱਚ ਕੀ ਗਾਏਗਾ, ਤਿਤ ਕਰੇ ਗਾਵੋ ਸੋਹੇਲਾ। ਉਹਦੇ 'ਚ ਕੀ ਹੋਏਗਾ, ਗੁਰਸਿੱਖਾਂ ਮਨ ਵਧਾਈਆਂ, ਜਿਹਨੇ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ ਹਰ ਦੇ ਹਰ ਦਰਗੇ ਗੁਰਸਿੱਖ ਪਹਿਨਾਈਆਂ ਜਿਹਨੇ ਮੇਰਾ ਸਤਿਗੁਰੂ ਤੁੱਠਾ ਜਾਂ ਨਾਨਕ ਹਰ ਹਰ ਹੋਇਆ ਹਰ ਹਰ ਮਨੇ ਉੱਠਾ ਚੱਲ ਪਏ ਅੰਦਰ ਗੁਰਮੰਤਰ ਔਰ ਅੰਦਰ ਵਧਾਈਆਂ ਕਿ ਨਾਮ ਦੇ ਖੇੜੇ ਔਰ ਵਿਗਾਸ ਹੋ ਗਏ ਅਤੇ ਉਸ ਜਿਸਮ ਨੇ ਲਿਖ ਰਿਹਾ ਤਿਤ ਕਰੇ ਗਾਵਹੁ ਸੋਹੇ ਲਾ ਉਸ ਵੇਲੇ ਸਿਮਰਨ ਦੀ ਆਵਾਜ਼ ਹੋ ਜਾਂਦੀ ਸਿਮਰਿਓ ਸ੍ਰੀ ਜਣ ਹਾਰੋ ਸਿਮਰਿਓ ਸ੍ਰੀ ਜਣ ਹਾਰੋ ਤਮ ਗਾਵਹੋ ਗਾਵਹੋ ਤਮ ਗਾਵਹੋ ਗਾਵਹੋ ਤਮ ਗਾਵਹੋ ਮੇਰੇ ਨਿਰਭਉ ਕਸੋਏ ਇਹ ਹਾਂ ਅਸੀਂ ਪਿਛਲੇ ਸ਼ਬਦ 'ਚ ਤੰਦ ਛੱਡਿਆ ਸੀ ਅਸੀਂ ਉੱਥੋਂ ਗਿਆਨ ਚੱਕਣਾ ਹੈ ਅਗਲੀ ਤੁੱਕ ਅਸੀਂ ਕਲੀਅਰ ਕਰ ਚੁੱਕੇ ਹਾਂ ਨਿਤ ਨਿਤ ਜੀਅੜੇ ਸੰਭਾਲੀਅਨੇ ਸੰਭਾਲਣ ਦੀ ਅਵਸਥਾ ਆ ਗਈ ਕੱਲ੍ਹ ਚੌਂਕੀ 'ਚ ਦੱਸੇ ਅਸੀਂ ਪਹਿਲਾਂ ਜਪਣ ਦੀ ਸਟੇਜ ਹੈ ਫਿਰ ਧਿਆਉਣ ਦੀ ਸਟੇਜ ਹੈ ਫਿਰ ਹਿਰਦੇ 'ਚ ਚਲੇ ਜਾਂਦਾ ਹੈ ਜਪ ਉਹ ਸਿਮਰਨ ਬਣ ਜਾਂਦਾ ਹੈ ਉੱਥੋਂ ਬਾਅਦ ਸੰਭਾਲਣ ਦੀ ਅਵਸਥਾ ਹੈ ਜਿਹੜੀ ਉਹਦੇ ਦਰ 'ਤੇ ਪਹੁੰਚ ਜਾਂਦਾ ਅੰਦਰ ਅੰਦਰ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਮਨ ਬਹਿ ਜਾਂਦਾ ਹੈ ਜਿੱਤ ਬਹਿ ਸਰਬ ਨਾ ਸਿਮਰਨ ਰਿਹਾ ਨਾ ਜਪ ਰਿਹਾ ਨਾ ਤਾਂ ਸੰਭਾਲਣਾ ਬਣ ਗਿਆ ਇਹ ਸੰਭਾਲਣ ਦੀ ਐਡੀ ਉੱਚੀ ਅਵਸਥਾ ਹੈ ਵੀ ਇੱਥੋਂ ਬਾਅਦ ਲਿਵ ਦੀ ਅਵਸਥਾ ਹੈ ਉੱਥੋਂ ਬਾਅਦ ਤਾੜੀ ਦੀ ਅਵਸਥਾ ਹੈ ਫਿਰ ਇਹ ਕਿੰਨੀਆਂ ਕੁ ਅਵਸਥਾ ਸਾਡੇ ਸਟੇਜਾਂ ਦੱਸੀਆਂ ਬਾਣੀ ਪਰ ਪਹਿਲੀ ਸਟੇਜ ਤੋਂ ਹੌਲੀ ਸ਼ੁਰੂ ਕਰਕੇ ਇੱਥੇ ਤੱਕ ਬਾਬਾ ਜੀ ਇਸ ਸ਼ਬਦ 'ਚ ਸਾਨੂੰ ਲਿਆਇਆ ਹੈ ਵੀ ਤੂੰ ਨਿਤ ਨਿਤ ਇਹ ਸੰਭਾਲਣ ਦੀ ਅਵਸਥਾ ਦਰ ਤੱਕ ਪਹੁੰਚ ਨੇਤੀ ਅਭਿਆਸ ਕਰਕੇ ਔਰ ਤੂੰ ਉਹਨੂੰ ਦੇਖ ਵੀ ਲਏਗਾ ਰੱਬ ਨੂੰ ਦੇਖੇਗਾ ਦੇਵਨ ਹਾਰ ਜਿਹਨੇ ਸਭ ਕੁਛ ਦਿੱਤਾ ਉਹ ਤੂੰ ਦੇਖ ਵੀ ਲਏਗਾ ਨਾ ਅੱਖਾਂ ਨਾ ਤੂੰ ਪਰ ਸੰਭਾਲਣ ਦੀ ਅਵਸਥਾ ਚੜ ਉੱਥੋਂ ਬਾਅਦ ਨਿਤ ਨਿਤ ਹੈ ਮੇਰੇ ਜੀੜੇ ਨਿਤ ਨਿਤੀ ਹੋਰ ਅਭਿਆਸ ਕਰੀ ਚੱਲ ਇਸ ਤੋਂ ਗਾਂ ਅਗਲੀ ਪੌੜੀ ਲੈ ਨਿਤ ਨਿਤ ਜੀੜੇ ਸੰਭਾਲੀਅਨੇ ਦੇਖੇਗਾ ਦੇਵਨ ਦਾਨ ਦੀ ਨਾ ਤੇਰੀ ਕੀ ਕੀਮਤ ਪਾਵਾਂ ਉਹ ਕੁਛ ਮੈਨੂੰ ਮਿਲ ਰਿਹਾ ਹੈ ਤੇਰੇ ਦਾਨ ਕੀ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ ਫਿਰ ਦਾਤੇ ਕਵਣ ਸੁਮਾਰ ਅੱਗੇ ਡੰਡੀਆਂ ਆ ਗਈਆਂ ਵਿੱਚ ਹਿੰਸਾ ਪਿਆ ਡੀਜਿਟ ਪਿਆ ਫਿਰ ਡੰਡੀਆਂ ਆ ਗਈਆਂ ਇਹਦਾ ਮਤਲਬ ਹੈ ਹੁਣ ਰਹਾਓ ਦੁਆਰ ਦਰਾਓ ਇਹ ਤੋਂ ਮੰਗਾਵ ਮੇਰੇ ਨਿਰਭਉ ਕਸੋਏ ਇਹ ਤੋਂ ਮੰਗਾਵ ਮੇਰੇ ਨਿਰਭਉ ਕਸੋਏ ਆ ਗਿਆ ਉਹ ਦਿਨ ਜਦੋਂ ਵਿਆਹ ਹੋਣ ਦਾ ਸਾਹਾ ਲਿਖਿਆ ਜਾਂਦਾ ਹੈ ਕਈ ਵਾਰੀ ਸਾਡੇ ਵਿਆਹ ਦੇ ਸਾਹ ਵਧੇ ਗਏ ਹੁੰਦੇ ਆ ਸਾਨੂੰ ਮਾਂ ਪਿਓ ਕਹਿੰਦੇ ਉੱਚੇ ਨੀਵੇਂ ਥਾਂ ਨਾ ਟੱਪੀ ਤੂੰ ਸਾਹ ਵਧਾ ਮਤਲਬ ਉਹ ਮੌਕਾ ਨਾ ਖੁੰਝ ਜਾਈ ਕਿਤੇ ਤੂੰ ਫੇਰੇ ਲੈਣੇ ਆ ਸਾਹ ਸਾਹਾ ਸਾਹਾ ਉਹ ਹੈ ਜਿਹੜਾ ਟਾਈਮ ਖਾਸ ਅੰਦਰਲੀਆਂ ਸਪਿਰਚੁਅਲ ਸਟੇਜਾਂ ਅਗਲੀ ਸਟੇਜ ਚੜ੍ਹਨ ਲਈ ਇੱਕ ਥਾਂ ਹੈ ਸਾਹਾ ਲਿਖਿਆ ਰੱਬ ਨੇ ਜਦੋਂ ਵਿਆਹ ਹੋਣਾ ਉਹ ਟਾਈਮ ਮੁਕਰਰ ਹੈ ਇਸ ਕਰਕੇ ਉਹ ਟਾਈਮ ਦਾ ਖਿਆਲ ਰੱਖ ਕੇ ਮਹਾਰਾਜ ਕਹਿੰਦੇ ਸੰਭਤੇ ਸਾਹਾ ਲਿਖਿਆ ਉਹ ਐਡਾ ਉੱਚਾ ਚੜ੍ਹ ਜਾਂਦਾ ਬਿਆਸੀ ਫਿਰ ਆਲੇ ਦੁਆਲੇ ਜਿਹੜੇ ਸਾਰੇ ਉਹਦੇ ਗੁਰਮੁਖ ਰੂਹਾਂ ਹੁੰਦੀਆਂ ਜਾਂ ਆਲੇ ਦੁਆਲੇ ਸਖੀਆਂ ਉਹ ਸਾਰਾ ਅੰਦਰਲੀ ਖੇਡ ਹੈ ਉਹ ਫਿਰ ਉਹ ਕਹਿੰਦੇ ਮੇਰੀਆਂ ਮੇਢੀਆਂ 'ਚ ਤੇਲ ਵੀ ਪਾ ਦਿਓ ਹੁਣ ਜਦੋਂ ਕੁੜੀ ਦਾ ਵਿਆਹ ਹੁੰਦਾ ਉਦੋਂ ਉੱਤੇ ਚਾ ਫੁਲਕਾਰੀਆਂ ਜੀਆਂ ਤਾਣਦੀਆਂ ਸਾਰੀਆਂ ਥੱਲੇ ਉਹਦੀ ਬੀਬੀ ਨੂੰ ਵਿੱਚ ਗੱਬੇ ਬਿਠਾ ਕੇ ਫਿਰ ਤੇਲ ਪਾਉਂਦੀਆਂ ਉਹਦੇ ਸਿਰ 'ਚ ਉਹ ਵਿਆਹ ਦੀ ਨਿਸ਼ਾਨੀ ਆ ਵੀ ਪਹਿਲਾਂ ਤੇਲ ਗੰਦ ਗੰਦ ਕੇ ਪਾ ਕੇ ਫਿਰ ਫੇਰੇ ਤੋ ਆ ਬਾਬਾ ਨਾਨਕ ਹੁਣ ਵਿਆਹ ਕਰਾਉਣ ਲੱਗਾ ਕਹਿੰਦਾ ਮੇਰੇ ਸਖੀ ਉਹ ਤੇਲ ਵੀ ਪਾ ਦਿਓ ਮੇਲ ਕਰ ਪਾ ਮੇਲ ਕਰ ਪਾਵ ਹੋ ਤੇਲ ਮੇਲ ਕਰ ਪਾਵ ਤੇਲ ਫਿਰ ਕਮਾਲ ਦੀ ਤੁੱਕ ਆਇਆ ਆਲੇ ਦੁਆਲੇ ਸਾਰੀਆਂ ਗੁਰਮੁਖਰੂਆਂ ਬੈਠੀਆਂ ਨੂੰ ਕਹਿ ਰਿਹਾ ਦੇਹੋ ਦੇਹੋ ਸੱਜਣ ਆਸੀ ਸੜੀ ਦੇਹੋ ਦੇਹੋ ਸੱਜਣ ਅਸੀਂ ਕੌਮ ਨੂੰ ਹਲੂਰਾਂ ਦੇ ਕੇ ਜਗਾ ਰਹੇ ਹਾਂ ਉਹ ਇਹ ਮਰਨ ਵੇਲੇ ਦਾ ਸ਼ਬਦ ਨਹੀਂ ਹੈ ਫਲਾਣੇ ਦਾ ਕੀਰਤਨ ਸੋਹਲਾ ਪੜ੍ਹਿਆ ਗਿਆ ਜੀ ਔਰ ਸੋਹਲਾ ਐਡਾ ਖੁਸ਼ੀ ਦਾ ਲਾਹੌਲ ਦਿਓ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਇਹ ਅੰਦਰਲੀਆਂ ਅਵਸਥਾ ਹੈ ਗੁਰੂ ਬਾਬਾ ਨਾਨਕ ਚੜ੍ਹ ਰਿਹਾ ਅੰਦਰੋਂ ਔਰ ਜੋ ਗੁਰੂ ਬਾਬੇ ਦੇ ਸ਼ਬਦ ਕੀ ਹੈ ਜਿੱਦਾਂ ਮਹਾਤਮਾ ਗਾਂਧੀ ਦੀ ਇੱਕ ਬੜੀ ਵੱਡੀ ਕਿਤਾਬ ਆ ਮਾਈ ਐਕਸਪੈਰੀਮੈਂਟਸ ਵਿਦ ਟਰੁੱਥ ਉਹਨਾਂ ਦੀ ਆਟੋਬਾਇਓਗ੍ਰਾਫੀ ਹਰ ਇੰਨੇ ਬਾਬੇ ਨਾਲ ਸ਼ਬਦ ਇੰਨੇ ਗੁਰੂਆਂ ਨਾਲ ਸ਼ਬਦ ਉਹਨਾਂ ਦੀ ਆਟੋਬਾਇਓਗ੍ਰਾਫੀ ਇੱਦਾਂ ਇੱਦਾਂ ਚੜ੍ਹਨਾ ਪਾਈ ਇੱਦਾਂ ਸਾਰੀ ਚੀਜ਼ ਆਹ ਸ਼ਬਦ ਕੀ ਹੈ ਐਸਾ ਅੰਦਰਲਾ ਝਲਕਾਰਾ ਮਾਰ ਰਿਹਾ ਹੈ ਕਹਿੰਦੇ ਉਸ ਵੇਲੇ ਫਿਰ ਉਹ ਸਾਖੀਆਂ ਤੇਲ ਪਾਉਂਦੀਆਂ ਔਰ ਸੁਹਾਗ ਦੇ ਗੀਤ ਗਾਉਂਦੀਆਂ ਦੇਹੋ ਦੇਹੋ ਸੱਜਣ ਆਸੀ ਸੜੀਆਂ ਦੇਹੋ ਦੇਹੋ ਸੱਜਣ ਆਸੀ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਦੇਹੋ ਦੇਹੋ ਸੱਜਣ ਆਸੀ ਸੜੀਆਂ ਅੱਗੇ ਘਰੇ ਘਰੇ ਇਹੋ ਪਾਹੋ ਪਹੁੰਚਾ ਨਹੀਂ ਆ ਇਕੱਠਾ ਏ ਹਾਹੇ ਨੂੰ ਔਂਕੜ ਆ ਉੱਥੇ ਫੁੱਲ ਸਟਾਪ ਦੇਣਾ ਉਹ ਲਹਿਦਾ ਲਫਜ਼ ਹੈ ਚਾਹ ਲਹਿਦਾ ਲਫਜ਼ ਹੈ ਔਰ ਪਾਹੋ ਉਹ ਹੈ ਜੋ ਬਾਣੀ 'ਚ ਆਸਾ ਦੀ ਵਾਰ 'ਚ ਆਇਆ ਵੀ ਜੇ ਬਹੁਤ ਹੀ ਕੱਪੜਾ ਮੈਲਾ ਹੋਵੇ ਨਾ ਉਹਦੇ ਦਾਗ ਨਾ ਉਤਰਨ ਉਹ ਜਿਹੜਾ ਧੋਬੀ ਹੁੰਦਾ ਨਾ ਉਹਨੂੰ ਪਾਹ ਦਿੰਦਾ ਫਿਰ ਉਹ ਪਾਹ ਕੀ ਹੁੰਦੀ ਹੈ ਪਤੀਲਾ ਵੱਡਾ ਸਾਰਾ ਲਵਾਂਡਾ ਜਿਹਾ ਹੁੰਦਾ ਉਹਦੇ 'ਚ ਕੱਪੜੇ ਬੰਨ੍ਹ ਕੇ ਕੁਛ ਦਵਾਈ ਸੁੱਟਦਾ ਜਾਂ ਕੀ ਔਰ ਉਹਨੂੰ ਫਿਰ ਭਾਫ਼ ਦੇ ਕੇ ਦੱਬ ਕੇ ਰੱਖਦਾ ਜਦੋਂ ਉਹ ਫਿਰ ਖੋਲ੍ਹਦਾ ਉਹ ਦਾਗ ਮਿਟ ਗਿਆ ਹੁੰਦਾ ਐਦਾਂ ਤੂੰ ਆਪਣੇ ਜਿੰਨੇ ਔਗਣ ਕੀਤੇ ਆ ਜਾਂ ਤਾਂ ਜਿਹੜਾ ਤੇਰਾ ਮੈਲਾ 'ਚ ਅੰਦਰ ਹੋਇਆ ਉਹਨੂੰ ਪਾਹ ਦੇ ਕੇ ਔਰ ਚਾਹ ਚਾਹ 'ਚ ਫਿਰ ਨਾ ਜਾ ਵੀ ਉਸ ਵੇਲੇ ਪਾਹ ਮਿਲਦੀ ਆ ਜਦੋਂ ਆਲੇ ਦੁਆਲੇ ਆਹ ਅਵਸਥਾ ਆ ਜਾਂਦੀ ਉਹਨੂੰ ਫਿਰ ਬਾਬਾ ਕਹਿੰਦਾ ਪਾਹ ਦੇ ਔਰ ਫਿਰ ਚਾਹ ਚਾਹ 'ਚ ਨਾਮ ਜਪ ਔਰ ਸੱਦੜੇ ਨੇ ਤੈਨੂੰ ਨੇਤੀ ਅੰਦਰੋਂ ਸੱਦੜਾ ਆਏਗਾ ਵੀ ਆਹ ਹੁਣ ਇਸੇ ਸੱਦੜੇ ਨੂੰ ਕੀ ਆ ਤੇਰਾ ਸੱਦੜਾ ਸੁਣੀ ਜੇ ਭਾਈ ਜੇ ਕੋ ਬਹਿ ਲਾਏ ਉਹਦਾ ਮਾਲਕ ਦਾ ਹੁਕਮ ਸੁਣੇਗਾ ਵੀ ਆ ਜਾ ਮੈਂ ਤੈਨੂੰ ਆਪਣੇ ਨਾਲ ਮਿਲਾਵਾਂ ਲੇਕਿਨ ਸੱਦੜਾ ਜਿਹੜਾ ਹੈ ਇਹ ਉਸ ਅਭਿਆਸੀ ਨੂੰ ਇੱਥੇ ਆਇਆ ਜਾ ਕੇ ਤੇਰੇ ਫਿਰ ਨਿਤ ਨਿਤ ਜਿਹੜਾ ਸੱਦੜਾ ਹੈ ਉਹ ਘਰੇ ਘਰੇ ਉਹ ਪਹੁੰਚਾ ਜਿਸ ਜਿਸਮ ਦੇ ਵਿੱਚ ਸਦਾ ਹੀ ਇਹ ਚਾਹ ਰਹਿੰਦਾ ਹੈ ਔਰ ਉਹਨੂੰ ਪਾਹ ਮਿਲ ਗਈ ਉਹਦਾ ਮਨ ਸਾਫ਼ ਹੋ ਗਿਆ ਉਹਨੂੰ ਨੇਤੀ ਬੁਲਾਵਾ ਉੱਥੋਂ ਆਉਂਦਾ ਦਰਗਾਹ 'ਚੋਂ ਸੱਦੜੇ ਨਿਤ ਪਵਨ ਨੇ ਔਰ ਸੱਦਣ ਹਾਰਾ ਸਿਵਰੀਏ ਨਾਨਕ ਨਾਨਕ ਆਪਣੇ ਆਪ ਨੂੰ ਕਹਿੰਦੇ ਤੇਰੇ 'ਤੇ ਵੀ ਇਹ ਦਿਨ ਆਉਣਗੇ ਦਿਨ ਆਪ ਨੇ ਇਸ ਕਰਕੇ ਸ਼ਬਦ ਐਡਾ ਖੁਸ਼ੀ ਦਾ ਹੈ ਔਰ ਇਸੇ ਕਰਕੇ ਅਸੀਂ ਪਾਹੋ ਚਾਹ ਔਰ ਸੱਦੜੇ ਨੂੰ ਕਲੀਅਰ ਕਰਨਾ ਹੈ ਅਸੀਂ ਧਿਆਨ ਨਾਲ ਸ਼ਬਦ ਤੁਹਾਡੇ ਹੱਥਾਂ 'ਚ ਨਹੀਂ ਆ ਅਸੀਂ ਗੁਰੂ ਬਾਬੇ ਨਾਨਕ ਦੇ ਹੀ ਸ਼ਬਦ ਨਾਲ ਅਸੀਂ ਇਹ ਸੱਦੜਾ ਖੋਲ੍ਹਦੇ ਹਾਂ ਵੀ ਸੱਦੜੇ ਮੌਤ ਦਾ ਸੱਦੜਾ ਨਹੀਂ ਹੈ ਬਾਬਾ ਨਾਨਕ ਕਹਿੰਦਾ ਬਾਬਾ ਮੈਂ ਕਰਮ ਹੀ ਕੁੜੀ ਹੈ ਬਾਬਾ ਨਾਨਕ ਕਿੱਡਾ ਗਰੀਬ ਬਣਦਾ ਬਾਬਾ ਜਿੱਥੇ ਆ ਜਾਏ ਉਹ ਬੜੇ ਬੜੇ ਬ੍ਰਹਮ ਬੇਤਿਆਂ ਲਈ ਸ਼ਬਦ ਹੈ ਬੜੇ ਬੜੀ ਚੜ੍ਹਾਈ ਵਾਲਿਆਂ ਸਾਧੂਆਂ ਲਈ ਮਹਾਰਾਜ ਉਹਨਾਂ 'ਚ ਕਹਿੰਦੇ ਹੇ ਬਾਬੇ ਓ ਮੈਨੂੰ ਹਲੀ ਸੱਦੜਾ ਨਹੀਂ ਬਾਬਾ ਗੁਰੂ ਨਾਨਕ ਕਹਿੰਦਾ ਮੈਂ ਤਾਂ ਕਰਮਹੀਣ ਹੈ ਮੈਂ ਤਾਂ ਇੰਨਾ ਨਾਮ ਜਪਿਆ ਨਹੀਂ ਪਰ ਹੇ ਬਾਬੇ ਓ ਮੈਂ ਤੁਹਾਨੂੰ ਕਹਿਣਾ ਬਾਬਾ ਬਾਬਾ ਮੈਂ ਕਰਮਹੀਣ ਕੁੜਿਆ ਅੰਧਾ ਭਰਮ ਭੁੱਲਾ ਮਨ ਮੇਰਾ ਗੁਰੂ ਮਹਾਰਾਜ ਗਿਰੀ ਬਣ ਰਹੇ ਨੇ ਰਹਾਉ ਦੀ ਤੁੱਕ ਇਹ ਨਾਮ ਨਾ ਪਾਇਆ ਤੇਰਾ ਅੰਧ ਸਦਾ ਪਰਮੇ ਭੁੱਲਾ ਮਨ ਮੇ ਰਹਾਓ ਬਾਬਾ ਮੈਂ ਕਰਮਹੀਣ ਕੁੜਿਆਰ ਬਾਬਾ ਮੈਂ ਕਰਮਹੀਣ ਕੁੜਿਆਰ ਇੱਥੋਂ ਸ਼ਬਦ ਸ਼ੁਰੂ ਕਰਦੇ ਉਹਨਾਂ ਲਈ ਜਿਹੜੇ ਕਿ ਇਸ ਅਵਸਥਾ ਤੱਕ ਪਹੁੰਚ ਚੁੱਕੇ ਹੈ ਉਹ ਹੈ ਪਿਛਲੇ ਰਾਤੀ ਸਦੜਾ ਜਿਹੜੇ ਪਿਛਲੇ ਰਾਤ ਉਹਨੂੰ ਉੱਠ ਕੇ ਬੈਠ ਜਾਂਦਾ ਗੁਰਸਿੱਖ ਔਰ ਨਾਮ ਜਪਦਾ ਉਹਨੂੰ ਫਿਰ ਅੰਦਰੋਂ ਸਦੜਾ ਆਉਂਦਾ ਹੈ
ਪਿਛਲੇ ਪਰ ਮੈਂ ਕਰਮਹੀਣ ਹੈ ਮੈਨੂੰ ਹਾਲੀ ਚੀਜ਼ ਨਹੀਂ ਆਈ ਰਹਾ ਗੁਰੂ ਬਾਬੇ ਦੀ ਗਰੀਬੀ ਦੇਖਣੀ ਹੈ ਪਿਛਲੇ ਰਾਤੀ ਸਦੜਾ ਨਾਮ ਖਸਮ ਕਾਲੀ
ਬਾਬਾ ਕਹਿੰਦਾ ਮੈਨੂੰ ਨਹੀਂ ਹਾਲੇ ਸੱਜੜਾ ਆਇਆ ਕਿਉਂ ਮੈਂ ਕਰਮ ਹੀ ਕੁੜਿਆ ਹੇ ਨਾਮ ਨਾ ਪਾਇਆ ਤੇਰਾ ਅੰਧਾ ਭਰਮ ਭੁੱਲਾ ਮਨ ਮੇਰਾ ਪਰ ਹੇ ਬਾਬਿਓ ਤੁਸੀਂ ਪਹੁੰਚ ਚੁੱਕੇ ਹੋ ਤੁਹਾਨੂੰ ਸੱਜੜਾ ਆਏਗਾ ਪਿਛਲੇ ਰਾਤੀ ਸੱਜੜਾ ਸਮ ਖੇਮੇ ਕਤਰ ਸਰਾਏ ਚੇ ਤਿੰਨ ਕੋ ਸਾਧ ਮਿਲੇ ਜਿਨੀ ਤੇਰਾ ਨਾਮ ਧਿਆਇਆ ਜਿਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਾਧ ਮਿਲੇ ਪਰ ਮੈਨੂੰ ਨਹੀਂ ਮਿਲੇ ਬਾਬਾ ਮੈਂ ਕਰਮਹੀਣ ਕੁੜਿਆਰ ਕੋਈ ਸੰਤ ਸਾਧੂ ਸਿੱਖ ਜਾਂ ਸਾਡੀ ਸਾਰੀ ਸਿੱਖੀ 'ਚ ਕੋਈ ਭਾਈ ਕਲਾਉਣ ਨੂੰ ਤਿਆਰ ਨਹੀਂ ਹੈ ਅਸੀਂ ਛੇਤੀ ਨਾਲ ਕਹਿੰਦੇ ਨੇ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਭਾਈ ਉਹ ਕਦੀ ਦੇਖਦੇ ਲਓ ਆ ਪਿੱਛੋਂ ਜੇ ਸੰਤ ਜਾਂ ਸਾਰੇ ਕੋਈ ਇਸ਼ਤਿਹਾਰ ਕੱਢਦੇ ਹੈ ਆਪਣਾ ਨਾਂ ਲਿਖ ਕੇ ਦੱਸਣ ਦਾ ਸਾਰਾ ਗਾਂ ਬਰੈਕਟ 'ਚ ਸੰਤ ਪਾ ਜਾਣਗੇ ਉਹ ਬਸੰਤ ਨਾ ਗੁਰਸਿੱਖ ਬਣੋ ਗਰੀਬੀ ਧਾਰਨ ਕਰੋ ਹਾਲੇ ਕੁਛ ਨਹੀਂ ਬਣੇ ਤੁਸੀਂ ਇਸ ਕਰਕੇ ਜਿਹੜਾ ਬਾਬਾ ਹੁਣ ਦੇ ਰਿਹਾ ਪਈ ਪਿੱਛਲ ਰਾਤੀ ਸੱਜੜਾ ਫਰੀਦਾ ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ ਪਿੱਛਲ ਰਾਤ ਨਾ ਜਾਗਿਓ ਜਵੰਦਿਓ ਹੀ ਮੋਇਓ ਗੁਰਸਿੱਖ ਲਈ ਹੁਕਮ ਹੈ ਜੇ ਤੂੰ ਮੰਜੀ 'ਤੇ ਪਿਆ ਤੇਰੀ ਲੋਥ ਪਈ ਹੈ ਪਿਛਲ ਰਾਤ ਤੂੰ ਜਾਗਿਆ ਨਹੀਂ ਹੈ ਪਿਛਲ ਰਾਤ ਨਾ ਜਾਗਿਓ ਇਸ ਕਰਕੇ ਪਿਛਲ ਰਾਤੀ ਸੱਦੜਾ ਫਰੀਦਾ ਰਾਤ ਕਠੂਰੀ ਵੰਡੀਏ ਸੁੱਤਿਆਂ ਮਿਲੇ ਨਾ ਭਾਓ ਜਿੰਨੀ ਨੈਣ ਨੀਂਦ ਰਾਵਲੇ ਅਤੇ ਨਾ ਮਿਲਣ ਕਵਾਓ ਤੂੰ ਪਿਛਲ ਝਾ ਲਾਂਗੇ ਉੱਠ ਨਾਮ ਜਪ ਨਿਸਵਾਸਰ ਆਰਾਧ ਕਾਰਾ ਤੁਜੇ ਨਾ ਵਿਆਪਈ ਨਾਨਕ ਮਿੱਟੀਓ ਪਾ ਤੜਕੇ ਦਾ ਝੁੱਟ ਜ਼ਰੂਰ ਲਾਉਣਾ ਚਾਹੀਦਾ ਪਰ ਜੋਬ ਦੇ ਹਿਸਾਬ ਦੇ ਨਾਲ ਜਿਹਦੀ ਜੋਬ ਦਿੰਦੀ ਹੈ ਉਹ ਰੱਜ ਕੇ ਸੌਂ ਕੇ ਜਦੋਂ ਐਨ ਸਰੀਰ ਤਿਆਰ ਹੁੰਦਾ ਉਹਦਾ ਅੰਮ੍ਰਿਤ ਵੇਲਾ ਹੀ ਹੁੰਦਾ ਤੜਕੇ ਦਾ ਬੜੀ ਇਹਨਾਂ ਦੇਸ਼ਾਂ 'ਚ ਧਿਆਨ ਨਾਲ ਤੁਰਨ ਦੀ ਲੋੜ ਆ ਜਿੰਨੀ ਜਿੰਨੀ ਜੋਬ ਆ ਆਣ ਕੇ ਪੂਰੀ ਨੀਂਦ ਲਓ ਉੱਥੋਂ ਬਾਅਦ ਤੁਹਾਡਾ ਫਿਰ ਸੌਣ ਦਾ ਬਾਕੀ ਨਹੀਂ ਐਵੇਂ ਤੁਸੀਂ ਸਾਰਾ ਇਸ ਤੋਂ ਕੰਮ ਲਓ ਸਰੀਰ ਤੋਂ ਬੜਾ ਵੱਡਾ ਕੰਮ ਹੈ ਪਿੱਛਲ ਰਾਤੀ ਸੱਜੜਾ ਨਾਮ ਖਸਮ ਕਾਲੇ ਅੱਗੀਆਂ ਬਹੁਤ ਡੂੰਘੀਆਂ ਤੁੱਕਾਂ ਖੇਮੇ ਸ਼ਤਰ ਸਰਾਏ 'ਚ ਦਿਸਣੇ ਰੱਥ ਭੀੜੇ ਬੜੇ ਬੜੇ ਮੁਗਲ ਬਾਦਸ਼ਾਹ ਸੀ ਜਿੱਥੇ ਜਾ ਕੇ ਉਤਰਦੇ ਸੀ ਉੱਥੋਂ ਪਹਿਲਾਂ ਉੱਥੇ ਖੇਮੇ ਤੰਬੂ ਲੱਗ ਜਾਂਦੇ ਸੀ ਕੈਂਪਿੰਗ ਹੁੰਦੀ ਸੀ ਔਰ ਸਰਾਵਾਂ ਬੜੀਆਂ ਬੜੀਆਂ ਟੈਂਪਰੇਰੀ ਬਣ ਜਾਂਦੀਆਂ ਸੀ ਫੌਜਾਂ ਉਤਰਦਾ ਸੀ ਆਪ ਉਤਰਦਾ ਸੀ ਬਾਦਸ਼ਾਹ ਔਰ ਐਡਾ ਸ਼ਾਹੋ ਜਲਾਲ ਅਵਸਾਰੀਆਂ 'ਚ ਖੇਮੇ ਸਰਾਏ 'ਚ ਰੱਥ ਪੀੜੇ ਐਡੇ ਐਡੇ ਘੋੜਿਆਂ ਦੇ ਰੱਥ ਹੱਥਾਂ ਆਰ ਆਲੇ ਦੁਆਲੇ ਉਹ ਸ਼ਹਿਰ ਨਵਾਂ ਬਚ ਜਾਂਦਾ ਸੀ ਕਹਿੰਦਾ ਨਾਮ ਜਪਣ ਵਾਲਿਆਂ ਦੇ ਅੰਦਰ ਇਹ ਸਦਾ ਹੀ ਬਣ ਜਾਂਦਾ ਸੀ ਉਹ ਸਭ ਤੋਂ ਵੱਡਾ ਅੰਦਰ ਰਾਜਾ ਹੁੰਦਾ ਸਭ ਚੀਜ਼ਾਂ ਮਿਲਦੀਆਂ ਖੇਮੇ ਸ਼ਤਰ ਉੱਤੇ ਜਿਹੜੇ ਸ਼ਤਰ ਚੁੱਲਦੇ ਖੇਮੇ ਸਰਾਏ 'ਚ ਸ਼ਤਰ ਜਿਸ ਨੇ ਰੱਥ ਪੀੜੇ ਪਰ ਕਿਹਨਾਂ ਨੂੰ ਮਿਲੇ
ਜਿੰਨੀ ਤੇਰਾ ਨਾਮ ਧਿਆਇਆ, ਜਿੰਨੀ ਤੇਰਾ ਨਾਮ ਧਿਆਇਆ, ਇਹ ਤਿੰਨ ਕੋ ਸਾਧ ਮਿਲੇ ਬਾਬਾ, ਮੈਂ ਕਰਮਹੀਣ ਪਿੜਿਆਰ।
ਉਹ ਅੰਦਰ ਸਦਾ ਹੀ ਇਹ ਚੀਜ਼ਾਂ ਉਹਨਾਂ ਨੂੰ ਮਿਲਦੀਆਂ। ਔਰ ਉਹਦੇ ਲਈ ਲਿਖਿਆ ਹੈ,
ਕਰੇ ਕਰੇ ਇਹ ਪਹੁੰਚਾ, ਕਰੇ ਕਰੇ ਇਹ ਪਹੁੰਚਾ, ਹੇ ਸਦੜੇ ਨਿਤ ਪਵਨ ਨੇ, ਸਦੜੇ ਨਿਤ ਪਵਨ ਨੇ।
ਇਹ ਆਵ ਸਦੜਾ, ਸਦੜਾ ਕੀ ਹੈ? ਉਹਦਾ ਨਾਮ ਕੰਨਾਂ 'ਚ ਇੰਨਾ ਸੁਣ ਲੱਗ ਪੈਂਦਾ, ਚਾਰ ਚੁਫੇਰੇ ਜੋ ਆਵਾਜ਼ ਆਉਂਦੀ ਉਹ ਸ਼ਬਦ 'ਚ ਬਦਲ ਜਾਂਦੀ ਹੈ, ਔਰ ਉਹਦੇ ਅੰਦਰ ਰਿਧੀਆਂ ਸਿੱਧੀਆਂ ਆ ਜਾਂਦੀਆਂ। ਸੁਣ ਐ ਸਿੱਧ ਪੀਰ ਸੁਰਨਾਥ ਸੁਣਿਆ, ਤਰਤ ਤਵਲ ਆਕਾਸ਼ 'ਚ ਸ਼ਬਦ ਫੈਲ ਜਾਂਦਾ, ਉਹ ਹੈ ਤਰਤ ਪਤਾਲ, ਆਕਾਸ਼ ਹੈ ਮੇਰੀ ਜਿੰਦੜੀ, ਇਹ ਸਭ ਹਰ ਹਰ ਨਾਮ 'ਤੇ ਆ ਵੀ ਸ਼ਬਦ ਹੀ ਸ਼ਬਦ ਹੋ ਜਾਂਦਾ। ਇਹ ਸੱਦੜਾ ਹੈ ਉਹਦਾ ਪਹਿਲਾ। ਔਰ ਸੱਦੜਾ ਕੀ ਹੈ? ਵੀ ਪਹਿਲਾਂ ਸਤਿਗੁਰ ਸੱਜਣ ਦਾ ਸੱਦੜਾ ਆਉਂਦਾ, ਪਹਿਲਾਂ ਅੰਦਰ ਸਤਿਗੁਰ ਆਏਗਾ। ਉਹ ਆਏਗਾ ਕਦੋਂ? ਜਦੋਂ ਇਹ
ਸੋਹਣੇ ਸੱਜਣ ਜੀ, ਸੋਹਣੇ ਸੱਜਣ ਜੀ,
ਉਹ ਸੱਜਣ ਸੁਣ ਲੱਗ ਪੈਂਦਾ ਹੈ। ਸੱਜਣ ਸਤਿਗੁਰ ਪੁਰਖ ਹੈ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋ ਕੀ ਤੋਈ, ਮੈਨੂੰ ਗਿਆਨ ਕੋ ਗੁਣ ਨਾਹੀਂ, ਆਪੇ ਤਰਸ ਪਿਓਈ, ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ ਪਹਿਲਾਂ ਅੰਦਰ ਉਹ ਆਇਆ। ਇਸ ਕਰਕੇ ਸੱਜਣ ਜੋੜਨ ਹਰ ਲਿੰਕ, ਉਹ ਆਉਣਾ ਕੀ ਹੈ? ਤੁਹਾਨੂੰ ਨਾਮ ਸ਼ਬਦ ਸੁਣ ਲੱਗ ਪਏਗਾ ਆਟੋਮੈਟਿਕ। ਜੇ ਤੁਸੀਂ ਕਮਾਈ ਕਰ ਰਹੇ ਹੋ ਹੋਰ ਜ਼ਿਆਦਾ, ਜਿਹੜੀ ਆਵਾਜ਼ ਵੀ ਆ ਰਹੀ ਸ੍ਰਿਸ਼ਟੀ ਦੀ, ਉਹ ਸ਼ਬਦ 'ਚ ਬਦਲ ਜਾਏਗੀ, ਉਹ ਤੁਸੀਂ ਖੇਵੇ ਹੋ ਜਾਓਗੇ। ਉਹ ਹੈ
ਸੋਹਣੇ ਸੱਜਣ ਜੀ, ਇਹ ਸੋਹਣੇ ਸੱਜਣ ਜੀ, ਮੈਂ ਜਿਹੜੇ ਮਿਤਾਰਾ, ਸੋਹਣੇ ਸੱਜਣ ਜੀ,
ਇਹ ਛੰਦ ਦੀ ਤਾਲ ਆ, ਅਸੀਂ ਉਹ ਰੱਖੀ ਹੈ ਪਿੰਡਾਂ ਵਾਲੀ,
ਸੋਹਣੇ ਸੱਜਣ ਜੀ, ਸੋਹਣੇ ਸੱਜਣ ਜੀ, ਮੈਂ ਜਿਹੜੇ ਮਿਤਾਰਾ, ਗੁਰੇ ਮੰਤਰ ਸ਼ਬਦ, ਗੁਰੇ ਮੰਤਰ ਸ਼ਬਦ, ਗੁਰੇ ਮੰਤਰ ਸ਼ਬਦ, ਸੱਚ ਦੀ ਤਾਰਾ, ਗੁਰੇ ਮੰਤਰ ਸ਼ਬਦ, ਸੱਚ ਦੀ ਤਾਰਾ, ਇਹ ਸੋਹਣੇ ਸੱਜਣ ਜੀ, ਸੱਜਣ ਸੋਹਣੇ ਸੱਜਣ ਜੀ, ਮੈਂ ਜਿਹੜੇ ਮਿਤਾਰਾ।
ਸੋ ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੇ ਹਉਮੈ ਮਾਰ, ਇਹ ਸਤਿਗੁਰੂ ਵਜੂਦ ਪਹਿਲਾਂ ਆ ਗਿਆ। ਔਰ ਸੱਦੜੇ ਕੀ? ਮੈਨੂੰ ਨਾਮ ਸੁਣ ਲੱਗ ਪਿਆ,
ਇਹ ਨਿਤ ਨਿਤ ਜੀਏੜੇ, ਇਹ ਕਰੇ ਕਰੇ ਇਹੋ ਪਹੁੰਚਾ, ਇਹ ਕਰੇ ਕਰੇ ਇਹੋ ਪਹੁੰਚਾ, ਇਹ ਸੱਦੜੇ ਨਿਤ ਪਵਨ,
ਨਾਮ ਦੇ ਆਖਣ ਨਾਲ ਹੋਣਾ ਹੈ। ਜਿਸ ਜਿਸਮ 'ਚ ਵੀ ਨਾਮ ਆਖੇਗਾ ਉਹ ਕੀਰਤ ਵੀ ਬਣ ਜਾਏਗਾ ਕਦੀ। ਤੋ ਅਗਲਾ ਅਸੀਂ ਸ਼ਬਦ ਗੁਰੂ ਬਾਬੇ ਦਾ, ਜਿਹੜਾ ਕਿ ਮਹੱਲੇ ਪਹਿਲੇ ਦਾ ਕੀਰਤਨ ਸੋਹਲੇ ਦੇ ਪਾਠ 'ਚ ਆਉਂਦਾ ਹੈ, ਉਹਦੇ ਦਰਸ਼ਨ ਕਰੋ। ਔਰ ਉਹ ਵੀ ਅਸੀਂ ਹਾਈਲਾਈਟ ਕੀਤਾ ਹੈ ਵੀ ਬਾਬਾ ਜੈ ਘਰੇ ਕਰਤੇ ਕੀਰਤ ਹੋਏ, ਜਿਸ ਜਿਸਮ ਦੇ ਵਿੱਚ ਆਹ ਕੀਰਤ ਹੋ ਰਹੀ ਹੈ, ਅੰਦਰ ਹਾਰ ਪੈ ਗਿਆ ਸਭ ਕੁਝ, ਬਾਬਾ ਜੈ ਘਰੇ ਕਰਤੇ ਦੀ ਕੀਰਤੇ ਹੋਏ, ਉਹ ਕੀਰਤ ਹੈ ਅੰਦਰ ਹਾਰ ਬਣ ਜਾਣਾ, ਸੋ ਕਰ ਰਾਖ ਉਸ ਜਿਸਮ ਨੂੰ ਤੂੰ ਰੱਖੇਗਾ।
ਇਹ ਤੇਰੀ ਵਡਿਆਈ ਹੈ, ਨਾ ਰੱਖੇਗਾ ਤਾਂ ਤੈਨੂੰ ਹੀ ਉਲਾਂਭਾ ਆਉਣਾ, ਨਾ ਰੱਖ, ਤੇਰਾ ਨਾਮ ਹੈ ਗੁਰੂ। ਆਹਾ, ਗੁਰੂ ਤੇਗ ਬਹਾਦਰ ਸਾਹਿਬ ਐਡਾ ਕਬੀਰ ਦਾ ਐਡਾ ਇੱਟ ਅਰਗਾ ਵਿਸ਼ਵਾਸ ਹੈ ਨਾਮ ਜਪਣ 'ਤੇ। ਕਹਿੰਦਾ ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ, ਜੇ ਉਹ ਨਹੀਂ ਹੈ ਤਾਂ ਮੈਨੂੰ ਨਹੀਂ ਰੱਖੇਗਾ। ਇਹ ਉਹਨੂੰ ਸ਼ਰਮ ਇਲਾਜ ਹੈ, ਮੈਨੂੰ ਕੋਈ ਨਹੀਂ, ਮੈਂ ਤਾਂ ਅੱਖਰ ਭਾਖ ਹੀ ਜਾਣੇ ਹੈ, ਉਹ ਹੈ ਤਾਂ ਮੈਨੂੰ ਜ਼ਰੂਰ ਰੱਖੇਗਾ। ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਇਸ ਕਰਕੇ ਇੱਥੇ ਵੀ ਉਹ ਚੀਜ਼ ਹੈ, ਸੋ ਉਸ ਘਰ ਨੂੰ ਤੂੰ ਰੱਖੇਗਾ, ਔਰ ਉਸ ਜਿਸਮ ਨੂੰ ਜਿਹਦੇ ਅੰਦਰ ਆਹ ਕੀਰਤ ਪੈਦਾ ਹੋ ਗਈ ਹੈ। ਔਰ ਅਸੀਂ ਆਸਾ ਮਹੱਲਾ ਪਹਿਲਾ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ, ਔਰ ਅਸੀਂ ਪਹਿਲੇ ਘਰ 'ਚ ਗਾਉਣ ਲੱਗੇ ਹਾਂ। ਪਹਿਲਾ ਘਰ ਕੀ ਤਪਲੇ ਦੀ ਤਾਲ 'ਚ ਪਹਿਲੀ 'ਚ ਗਾਉਣ ਲੱਗੇ ਹਾਂ।
ਛੇ ਘਰ ਛੇ ਗੁਰ ਛੇ ਉਪਰੇ, ਛੇ ਘਰ ਛੇ ਗੁਰ ਛੇ ਉਪਰੇ,
ਜਿੱਥੇ ਵੀ ਬਾਣੀ 'ਚ ਘਰ ਪਹਿਲਾ ਆ ਜਾਏ ਫਟ ਲਓ ਸਾਰਾ ਸ਼ਬਦ ਕਲੀਅਰ ਹੋ ਜਾਊ।
ਛੇ ਘਰ ਛੇ ਗੁਰ ਛੇ ਉਪਰੇ, ਛੇ ਘਰ ਛੇ ਘਰ ਛੇ ਉਪਰੇ,
ਛੇ ਹੀ ਫਿਰਕੇ ਹੈ ਉਹਨਾਂ ਦਾ, ਛਿਆਂ ਦਾ ਇੱਕ ਗੁਰੂ ਹੈ ਹਰ ਇੱਕ ਦਾ, ਔਰ ਛੇ ਹੀ ਛੇ ਘਰ ਛੇ ਗੁਰ ਛੇ ਉਪਦੇਸ਼। ਛਿਆਂ ਦਾ ਹੀ ਜਪਣ ਵਾਲਾ ਮੰਤਰ ਲਹਿਦਾ ਲਹਿਦਾ ਹੈ। ਛੇ ਹੀ ਫਿਰਕੇ ਨੇ, ਯੋਗੀਆਂ ਦਾ, ਹਿੰਦੂਆਂ ਦਾ, ਮੁਸਲਮਾਨਾਂ ਦਾ, ਗੁਰੂ ਬਾਬੇ ਨਾਨਕ ਵੇਲੇ ਇਹ ਵੱਡੇ ਛੇ ਫਿਰਕੇ ਬੜੇ ਮਸ਼ਹੂਰ ਸੀ। ਔਰ ਛੇ ਘਰ ਛੇ ਹੀ ਉਹਨਾਂ ਦੇ ਜਿਸਮਾਂ 'ਚ ਛੇ ਗੁਰ, ਉਹਨਾਂ ਦੇ ਛੇ ਹੀ ਗੁਰੂ ਹੈ, ਔਰ ਉਹਨਾਂ ਦਾ ਹਰ ਇੱਕ ਉਪਦੇਸ਼ ਵੀ, ਗੁਰਮੰਤਰ ਜਪਣ ਵਾਲਾ ਵੀ ਅਲਹਿਦਾ ਅਲਹਿਦਾ ਹੈ, ਲੇਕਿਨ ਪਹੁੰਚਣਾ ਨਾ ਸਾਰਿਆਂ ਨੇ ਇੱਕੋ ਥਾਂ ਹੈ। ਅੱਗੇ ਬਾਬਾ ਨਾਨਕ ਕਹਿੰਦਾ ਸਾਰੇ ਹੀ ਇੱਕੋ ਥਾਂ ਜਾਣੇ ਹੈ। ਪਹਿਲੀ ਤੁਕ ਹੈ
ਛੇ ਘਰ ਛੇ ਗੁਰ ਛੇ ਉਪਦੇ, ਇਹ ਛੇ ਘਰ ਛੇ ਗੁਰ ਛੇ ਉਪਦੇ, ਗੁਰ ਗੁਰ ਇੱਕ ਭਾਈ ਗੁਰ ਗੁਰ ਇੱਕ।
ਗੁਰਾਰੇ ਨੂੰ ਅੰਕੁੜ ਆ ਗਿਆ, ਸਾਰੇ ਪਰਮੇਸ਼ਰ ਦਾ ਨਾਮ ਰਿਪੀਟ ਕਰ ਕਰਕੇ ਜਪ ਰਹੇ ਹੈ ਫਿਰਕੇ। ਕੋਈ ਹਰੀ ਜਪ ਰਿਹਾ, ਰਾਮ ਜਪ ਰਿਹਾ, ਕੋਈ ਅੱਲਾਹੂ ਜਪ ਰਿਹਾ, ਕ੍ਰਿਸਚੈਨਿਟੀ ਯਹੋਵਾ ਜਪਦੀ ਹੈ, ਸਾਰੇ ਹੀ ਪਰਮੇਸ਼ਰ ਦਾ ਨਾਮ ਜਪ ਰਹੇ ਨੇ। ਸੋਧੀਆਂ ਤੂੰ ਸਾਡੇ ਰਿਸ਼ੀ ਮੁਨੀਆਂ ਤੂੰ ਅਤੇ ਰਾਮ ਸਾਰੀ ਭਗਵਾਨ ਨੂੰ ਲੱਭਣਾ ਚਾਹੁੰਦੇ ਆ, ਪਰ ਲੱਭੇਗਾ ਜਪ ਜਪ ਕੇ ਹੀ। ਇਸ ਕਰਕੇ ਉਹ ਸਾਰਿਆਂ ਦਾ ਗੁਰ ਗੁਰ ਇੱਕੋ, ਅਕਾਲ ਪੁਰਖ ਇੱਕੋ ਵੱਲ ਪਹੁੰਚਣਾ। ਪਹਾੜ ਦੀ ਤੀਸੀ 'ਤੇ ਰੱਬ ਬੈਠਾ ਹੈ, ਕੋਈ ਮਤਲਬ ਇੱਧਰ ਨੂੰ ਚੜ੍ਹ ਰਿਹਾ, ਕੋਈ ਉੱਧਰ ਨੂੰ ਚੜ੍ਹ ਰਿਹਾ, ਆਪਣੇ ਆਪਣੇ ਵੇਸ ਕਹਿੰਦੇ ਡਿਸਿਪਲਨ ਨੂੰ। ਵੇਸ ਆ ਬਾਹਰਲਾ ਲਿਫਾਫਾ ਜਾਂ ਭੇਖ ਨਹੀਂ ਹੈ, ਵੇਸ ਬਹੁਤ ਵਾਰੀ ਬਾਣੀ 'ਚ ਆਏਗਾ, ਉਹ ਹੈ ਡਿਸਿਪਲਨ। ਲੇਕਿਨ ਇੱਕ ਡਿਸਿਪਲਨ ਨਾਲ ਚੜ੍ਹ ਰਹੇ ਨੇ, ਗੁਰੂ ਤਾਰੋ, ਨਗੁਰੇ ਨਾਲ ਜਪੋ, ਔਰ ਉਹਦੇ ਗੁਰਮੰਤਰ ਨਾਲ ਜਪੋ, ਔਰ ਉਹਦੇ ਗਿਆਨ ਨਾਲ ਜਪੋ। ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਸਾਡੇ ਪਿੱਛੇ ਹੈ, ਔਰ ਸਾਡਾ ਗੁਰਮੰਤਰ ਸਾਨੂੰ ਪੰਜ ਪਿਆਰੇ ਦੇ ਦਿੰਦੇ ਨੇ। ਜਦੋਂ ਪੀਵਾ ਪੌਲ ਖੰਡੇ ਤਾੜ ਦੇ ਵਿੱਚ ਬੋਲ ਬੋਲ ਕੇ ਕਹਿੰਦੇ ਬੋਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੂੰ ਵਾਹਿਗੁਰੂ ਤੂੰ ਜਪਣਾ, ਔਰ ਤੂੰ ਉਹਦਾ ਹੀ ਗੁਲਾਮ ਹੈ। ਖਾਲਸਾ ਹੈਂਕੜਬਾਜ਼ੀ ਦਾ ਲਫ਼ਜ਼ ਨਹੀਂ ਹੈ, ਖਾਲਸਾ ਗਰੀਬੀ ਦਾ ਲਫ਼ਜ਼ ਹੈ। ਖਾਲਸਾ ਮੈਨੇ ਗੁਲਾਮ, ਸਲੇਬ, ਮੈਂ ਅੱਜ ਤੂੰ ਰੱਬ ਦਾ ਹੀ ਸਲੇਬ ਹੈ, ਔਰ ਮੈਂ ਉਹਦੀ ਜੈ ਕਰਨੀ ਆਪਣੇ ਮਾਲਕ ਦੀ। ਮੈਂ ਕਦੀ ਸੀਤਾ ਰਾਮ ਜੈ ਰਾਮ ਜੀ ਕੀ ਜੈ ਫਲਾਣੇ ਕਿਸੇ ਬੰਦੇ ਦੀ ਜੈ ਨਹੀਂ ਕਰਨੀ, ਕਿਸੇ ਦੇਵਤੇ ਦੀ ਜੈ ਨਹੀਂ ਕਰਨੀ। ਇਸੇ ਕਰਕੇ ਸਾਡਾ ਇੰਟਰਨੈਸ਼ਨਲ ਨਾਰਾ ਹੈ, ਬੋਲੇ ਸੋ ਨਿਹਾਲ, ਕੋਈ ਬੰਦਾ ਨਹੀਂ ਹੈ, ਸੱਤੇ ਸ੍ਰੀ ਅਕਾਲ ਨਾਰਾ ਹੈ, ਜਿਹੜਾ ਕਿ ਯੋਮੇ ਆਜ਼ਾਦੀ ਦਾ ਜਦੋਂ ਝੰਡਾ ਚੱਲਿਆ ਸੀ। ਕਿਉਂ ਮੈਂ ਨਾਲ ਹਿਸਟੋਰੀਕਲ ਚੀਜ਼ਾਂ ਦੇ ਰਿਹਾ? ਸਿੱਖ ਆਪਣਾ ਵਿਰਸਾ ਨਹੀਂ ਸਾਂਭ ਰਹੇ,
ਯੌਮੇ ਆਜ਼ਾਦੀ ਦੇ ਜਦੋਂ ਰਾਵੀ ਦੇ ਕੰਢੇ ਦੇ ਉੱਤੇ ਨੌਜਵਾਨ ਪੰਡਿਤ ਜਵਾਹਰ ਲਾਲ ਨਹਿਰੂ ਨੇ ਝੰਡਾ ਚਲਾਇਆ, ਉਸ ਵੇਲੇ ਸਾਰੀ ਦੁਨੀਆ ਔਕੜ 'ਚ ਪੈ ਗਈ ਵੀ ਸਾਡਾ ਨਾਰਾ ਕੀ ਹੋਣਾ ਚਾਹੀਦਾ, ਨੈਸ਼ਨਲ ਓਲੰਪਿਕਸ ਅਸੀਂ ਕਿਹਨੂੰ, ਕਿਸੇ ਨੇ ਕਿਹਾ ਜੀ ਜੈ ਹਿੰਦ, ਕਿਸੇ ਨੇ ਸਾਰਾ। ਇੱਕ ਸਵਾਮੀ ਵਿਵੇਕਾਨੰਦ ਸੀ ਜਿਹਨੇ ਕਿਹਾ ਇਹ ਸਿੱਖਾਂ ਕੋਲ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਨਾਰਾ ਹੈ, ਗਲੋਬਲ ਨਾਰਾ ਹੈ ਜਿਹੜੀ ਹਰ ਕੌਮ ਅਪਣਾ ਸਕਦੀ ਹੈ, ਉਹ ਹੈ ਬੋਲੇ ਸੋ ਨਿਹਾਲ ਸੱਤੇ ਸ੍ਰੀ ਅਕਾਲ, ਰੱਬ ਨੂੰ ਉਹਦਾ ਨਾਰਾ। ਉਹ ਵਿਵੇਕਾਨੰਦ ਦੀ ਸਾਰੀ ਮੈਂ ਇੰਨੀਆਂ ਟੋਹਾਂ 'ਚ ਫਿਰ ਰਿਹਾ ਸਾਰਿਆਂ ਕਿ ਸਾਡਾ ਜੋ ਬਣਾਇਆ ਪੁਰਾਤਨ ਸਿੰਘਾਂ ਨੇ ਕਮਾਲ ਦੀ ਚੀਜ਼ ਬਣਾਈ ਹੈ, ਤੋ ਇੰਟਰਨੈਸ਼ਨਲ ਨਾਰਾ ਹੈ, ਸਾਰਿਆਂ ਦਾ ਭਲਾ ਮੰਗਦਾ ਹੈ। ਜੇ ਜੈ ਹਿੰਦ ਕਹਿ ਲਈਏ ਤਾਂ ਬਾਕੀ ਦੇਸ਼ਾਂ ਦੀ ਖੈ ਕਰ ਲਈਏ, ਦੁਨੀਆ 'ਤੇ ਇਕੱਠੀ ਹੋ ਰਹੀ ਹੈ, ਇੰਨੀਆਂ ਕੌਮਾਂ ਇਕੱਠੀਆਂ ਹੋ ਕੇ ਆ ਸਾਡਾ, ਐਡੀਆਂ ਨੇਸ਼ਨਾਂ, ਕੋਈ ਇੱਕ ਮੁਲਕ ਦੂਜੇ ਨੂੰ ਦੱਬ ਨਹੀਂ ਸਕਦਾ ਹੁਣ। ਉਹ ਇਹ ਐਸਾ ਚੀਜ਼ ਆ ਰਹੀ ਹੈ, ਕੀ ਚੀਜ਼ ਹੋ ਰਹੀ ਹੈ। ਚੌਂ ਜੁੱਗਾਂ ਕਹਣ ਨਵੇੜਾ, ਚੌਂ ਜੁੱਗਾਂ ਕਹਣ ਨਵੇੜਾ, ਚੌਂ ਜੁੱਗਾਂ ਕਹਣ ਆਪੋ ਆਪਣਾ ਧਰਮ ਹੈ, ਇਹ ਕਾਲ ਮੇ ਕੇਵਲ ਹਰ ਨਾਮਾ, ਕਾਲ ਮੇ ਕੀਰਤ ਹਰ ਨਾਮਾ, ਕਾਲ ਮੇ ਕੀਰਤ ਹਰ ਨਾਮਾ, ਕਾਲ ਮੇ ਕੀਰਤ ਹਰ ਨਾ, ਚੌਂ ਜੁੱਗਾਂ ਕਾ ਹੁਣ ਨਵੇੜਾ। ਬਾਣੀ ਸੱਤ ਹੈ, ਇਹ ਸਾਈਕਲ ਚੱਲ ਰਿਹਾ ਹੈ, ਸਤਯੁਗ ਤ੍ਰੈਤਾ ਦੁਆਪਰ ਕਲਯੁੱਗ, ਫਿਰ ਹੁਣ ਕਲਯੁੱਗ ਤੋਂ ਬਾਅਦ ਸਤਯੁੱਗ ਆਏਗਾ। ਸਤਯੁੱਗ ਕੋਈ ਹਾਲਡ ਐਂਡ ਫਾਸਟ ਲਾਣੀ ਜਾਂ ਡੇਟ ਨਹੀਂ ਲਿਖੀ, ਕੋਈ ਪੜਾਕਾ ਨਹੀਂ ਪੈ ਜਾਣਾ ਦੁਨੀਆ 'ਚ ਵੀ ਬਸ ਹੁਣ ਸਤਯੁੱਗ, ਨਹੀਂ। ਸੁਸਾਇਟੀ ਦਾ ਆ ਸੁਭਾਅ, ਸੁਸਾਇਟੀ ਦਾ ਕਰੈਕਟਰ, ਚਾਲ ਚੱਲਣ ਬਦਲ ਜਾਣਾ ਹੀ ਯੁੱਗ ਦਾ ਬਦਲ ਜਾਣਾ ਹੈ। ਕਲਯੁੱਗ 'ਚ ਹੁਣ ਸਹਿਣੇ ਤਾਂ ਜਿਉਂ ਜਿਉਂ ਇਸ ਬਾਣੀ ਦੇ ਲਿਹਾਜ਼ ਨਾਲ ਕਲ ਯੁੱਗ ਦਾ ਬਦਲਣਾ ਕੀ ਹੈ। ਸਤਯੁੱਗ 'ਚ ਬਹੁਤ ਵਧੀਆ ਬੰਦੇ ਸੀ, ਤਰੈਤੇ 'ਚ ਫਿਰ ਕੱਟੇ, ਦੁਆਪਰ 'ਚ ਹੋਰ ਹੀ ਲੋੜਾ ਆ ਗਿਆ, ਜੂਆ ਖੇਡ ਕੇ ਜਨਾਨੀਆਂ ਵੀ ਹਾਰਨਾ ਪਏ, ਲੇਕਿਨ ਬੜੇ ਧਰਮੀ ਬੰਦੇ ਸੀ। ਕਲਯੁੱਗ ਦੇ ਵਿੱਚ ਫਿਰ ਕਲਯੁੱਗ 'ਚ ਕੀ ਹੈ, ਕਲਯੁੱਗ 'ਚ ਨਾਮ ਪ੍ਰਧਾਨ ਹੈ, ਇੱਥੇ ਇੰਨਾ ਫਲਦਾ ਹੈ ਨਾਮ, ਇਹ ਐਸੀ ਬੂਟੀ ਹੈ ਕਲਯੁੱਗ ਦੇ ਵਿੱਚ ਜਿਹੜਾ ਨਾਮ ਜਪ ਗਿਆ, ਔਰ ਉਹਦੇ ਅੰਦਰ ਹੀ ਚਾਰੇ ਯੁੱਗ ਪਹਿਲਾਂ ਭਗਤੇ ਆ ਜਾਂਦੇ ਹੈ, ਸਤਯੁੱਗ ਵੀ ਅੰਦਰ ਹੀ ਵਰਤ ਜਾਂਦਾ ਉਹਦੇ, ਤਰੈਤਾ ਦੁਆਪਰ ਕਲਯੁੱਗ, ਉਹ ਕਲਯੁੱਗ ਦੇ ਜਿੱਡਾ ਨੰਗਾ ਨਾਚ ਅੱਜ ਕੱਲ੍ਹ ਕਲਯੁੱਗ ਦੇ ਹੋ ਰਿਹਾ ਹੈ, ਉਹਦੇ ਅਗੇਂਸਟ ਹੀ ਐਡੇ ਸ਼ਬਦ ਆਏ ਆ ਵੀ ਬਚੋ ਇਸ ਅੱਗ ਤੋਂ, ਨਾਮ ਨਾਲ ਲੱਗੋਗੇ ਤਾਂ ਬਚੋਗੇ, ਨਹੀਂ ਤਾਂ ਬਹੁਤ ਕਲਯੁੱਗ ਦਾ। ਲੇਕਿਨ ਕਲਯੁੱਗ ਤੋਂ ਬਾਅਦ ਸਤਯੁੱਗ ਦਾ ਹੈ, ਇਸ ਕਰਕੇ ਸੁਸਾਇਟੀ ਹੌਲੀ ਹੌਲੀ ਬਦਲ ਰਹੀ ਹੈ, ਸੁਸਾਇਟੀ ਦਾ ਬਦਲ ਜਾਣਾ ਹੀ ਯੁੱਗ ਦਾ ਬਦਲ ਜਾਣਾ ਹੈ, ਇਸ ਕਰਕੇ ਚੌਂ ਯੁੱਗਾਂ ਕਾ ਹੋਣ ਵੇੜਾ, ਚੌਂ ਯੁੱਗਾਂ ਕਾ ਹੋਣ ਵੇੜਾ। ਉਹ ਕਿੱਦਾਂ ਹੋਣਗੇ, ਗੁਰੂ ਰਾਮਦਾਸ ਸਾਹਿਬ ਕਹਿੰਦੇ ਉਹ ਤੁੱਕ ਸੱਚੀ ਹੈ ਉਹਨਾਂ ਦੀ, ਔਰ ਫਿਊਚਰ ਟੈਂਸ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਲਿਖਿਆ, ਪਾਪਨ ਕੇ ਵ ਪੁੰਜ ਖਪੇਂਗੇ, ਹਲੀ ਤਾਂ ਸਿੱਖੀ 'ਚ ਵੀ ਆ ਸਾਰੇ ਬੰਨੇ ਪਾਪਾਂ ਦੇ ਪੁੰਜ ਇਕੱਠੇ ਹੋ ਰਹੇ ਹੈ, ਗਰੁੱਪ ਬਣ ਰਹੇ ਹੈ, ਪਰ ਇਹ ਖਪਣਗੇ, ਸਾਧ ਸਮੂਹ ਪ੍ਰਸੰਨ ਫਿਰੇ ਸਭ ਜਗ ਛਤਰ ਸਰੇ ਆਵੇ ਲੋਕ ਚਪੇਂਗੇ, ਦੇ ਵਿਲ ਵੀ ਚਿਪ ਡਾਓ, ਪਾਪੀ ਬਚਣੇ ਨਹੀਂ ਹੈ। ਆ ਤੁਸੀਂ ਹੁਣ ਹਾਲ ਦੇਖ ਰਿਹਾ ਸਾਰਿਆਂ ਅੱਤਵਾਦੀਆਂ ਦਾ, ਜਾਂ ਜਿਹੜੇ ਜਿੰਨੇ ਵੀ ਹੈ ਵੀ ਜਿੰਨੇ ਅਮੈਰੀਕਨ ਮਾਰੋਗੇ ਤੁਹਾਨੂੰ ਗਾਂ ਹੂਰਾਂ ਮਿਲਣਗੀਆਂ, ਜਿੰਨਾ ਵੀ ਹੋ ਰਿਹਾ ਸ਼ੁਕਰ ਕਰੋ ਉੱਠੇ ਕੁਛ, ਇਹ ਦੁਨੀਆ ਐਡਾ ਵੱਡਾ ਪਾਪ, ਜੇ ਅਸੀਂ ਕੀ ਪਾਪਨ ਕੀ ਬ ਪੁੰਜ ਖਪੇਂਗੇ, ਦਸਮ ਪਾਤਸ਼ਾਹ ਨੇ ਕਿਹਾ ਸਾਡੇ ਗੁਰਦੁਆਰਿਆਂ 'ਚ, ਸਾਡੀ ਸਾਰੀ ਸੁਸਾਇਟੀ, ਸਾਡੀ ਇੰਨੀ ਕਰਪਸ਼ਨ ਵੱਧ ਚੁੱਕੀ ਹੈ ਭਾਈ ਸਾਹਿਬ ਜੀ, ਇੰਨੀ ਬਾਹਰ ਕਰਪਸ਼ਨ ਹੀ ਜਿੰਨੀ ਸਾਡੀ ਰਿਲੀਜਨ 'ਚ ਕਰਪਸ਼ਨ ਹੈ, ਇਸ ਕਰਕੇ ਇਹ ਸਾਰੀਆਂ ਚੀਜ਼ਾਂ ਬਾਹਰ ਦਸਮ ਪਾਤਸ਼ਾਹ ਨੇ ਪਹਿਲਾਂ ਲਿਖ ਦਿੱਤਾ ਭਈ, ਐਸੇ ਉਹਨਾਂ ਦੇ ਵਚਨ ਹੈ ਵੀ ਐਸੇ ਪਾਪ ਇਹ ਸਿੱਖੀ ਦੇ ਬੁਰਕੇ 'ਤੇ ਪਹਿਨ ਕੇ ਔਰ ਇਸ ਅਸੀਂ ਕਰ ਰਹੇ ਹਾਂ, ਕਹਿੰਦੇ ਵਾਹ ਵਾਹ, ਜਿਹੜੇ ਪਾਪ ਹੈ ਨਾ ਅਸਲ, ਉਹ ਕਹਿੰਦੇ ਉਹ ਵੀ ਸ਼ਰਮਾ ਕੇ ਅਤੇ ਆਪਣਾ ਮੂੰਹ ਪਰੇ ਕਰ ਜਾਂਦੇ ਵੀ ਤਾਨੇ ਐਸਾ ਵੱਡਾ ਪਾਪ ਇਹਨਾਂ ਨੇ ਕੀਤਾ, ਪਾਪਨ ਕੇ ਮਗਰ ਪਾਪ ਲਜਾਏ ਹੈ, ਜਿਹੜਾ ਅਸੀਂ ਧਾਰਮਿਕ ਲਿਬਾਸ ਪਹਿਨ ਕੇ ਪਾਪ ਕਰਦੇ ਹਾਂ, ਉਹ ਕਹਿੰਦੇ ਜਿਹੜੇ ਸੈਂਕੜੇ ਪਾਪ ਆ ਉਹ ਵੀ ਸ਼ਰਮ ਖਾ ਜਾਂਦੇ ਵੀ ਆਹ ਆਹ ਬੜਾ ਵੱਡਾ ਪਾਪ, ਪਾਪਨ ਕੇ ਵਾ ਪੁੰਜ ਖਪੇਂਗੇ, ਸਾਧ ਸਮੂਹ ਪ੍ਰਸੰਨ ਫਿਰੇ ਜਗ ਛਤਰ ਸਭੇ ਅਵੇ ਲੋਕ ਚਪੇਂਗੇ, ਕਹਿੰਦੇ ਉਹ ਮਾਰੇ ਜਾਣਗੇ। ਇਸ ਕਰਕੇ ਦਸਮ ਪਾਤਸ਼ਾਹ ਦੇ ਸਵੱਈਆ ਉਹਨਾਂ ਨੇ ਆਪ ਤਲਵਾਰ ਦੇ ਅਗੇਂਸਟ ਇਸ ਕਰਪਸ਼ਨ ਦੇ ਅਗੇਂਸਟ ਤਲਵਾਰ ਉਠਾਈ ਔਰ ਸਾਰਾ ਕੁਛ ਕੀਤਾ। ਸਿੱਖ ਦਾ ਧਰਮ ਹੈ ਇਸ ਕਰਕੇ, ਲੇਕਿਨ ਸਾਡੀ ਜਿਹੜੀ ਚੀਜ਼ ਹੋ ਰਹੀ ਆ ਇਹ ਰਹਿਣੇ ਨਹੀਂ ਹੈ, ਕਿਉਂਕਿ ਸਮਾਂ ਉਹ ਸਤਯੁਗ ਦਾ ਆਉਣਾ, ਉਹ ਕਾਹਦੇ ਨਾਲ ਤਰਨਾ। ਸਭ ਗੁਰੂ ਗੁਰੂ ਸਭ ਜਗਤ ਬੋਲੇ, ਹੈ ਗੁਰੂ ਗੁਰੂ ਸਭ ਜਗਤ ਬੋਲੇ, ਗੁਰ ਕੀ ਨਾ ਲਿਆ ਸਭੇ ਛੋਟਕ ਗਿਆ, ਹੈ ਗੁਰੂ ਗੁਰੂ ਸਭ ਜਗਤ ਬੋਲੇ, ਗੁਰ ਕੀ ਨਾ ਲਿਆ ਸਭੇ ਛੋਟਕ ਗਿਆ। ਵਾਹਿਗੁਰੂ 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 ਵਾਹਿਗੁਰੂ, ਹੇ ਗੁਰੂ ਗੁਰੂ ਸਭ ਜਗਤ ਬੋਲੇ, ਗੁਰ ਕੀ ਨਾ ਲਿਆ ਸਭੇ ਛੋਟਕ ਗਿਆ, ਹੇ ਗੁਰੂ ਗੁਰੂ ਸਭ ਜਗਤ ਬੋਲੇ, ਕਲਯੁਗ ਕਾ ਧਰਮ ਕਹੋ ਤੁਮ ਭਾਈ, ਕਲਯੁਗ ਕਾ ਧਰਮ ਕਹੋ ਤੁਮ ਭਾਈ, ਕੇਵ ਛੂਟੇ ਹਮ ਛੁਟਕਾ ਕੀ, ਕੇਵ ਛੂ
ਗੁਰੂ ਰਾਮਦਾਸ ਕਹਿੰਦਾ ਕਿੱਦਾਂ ਮੈਂ ਕਲਯੁਗ 'ਚ ਆਇਆ ਹਾਂ, ਮੈਂ ਕਿੱਦਾਂ ਛੁੱਟਾਂ,
ਕੇਵ ਛੂਟੇ ਹਮ ਛੁਟਕਾ, ਆਪ ਹੀ ਰਹਾਓ ਚੋਂ ਜਵਾਬ ਦਿੰਦੇ ਹੈ। ਹਰ ਹਰ ਜਪਨ ਜਪੋ ਦਿਨ ਰਾਤ, ਹਰ ਹਰ ਜਪ ਜਪਾਵੋ ਆਪਣਾ, ਹੇ ਹਰ ਹਰ ਜਪਨ ਜਪਾਵੋ ਆਪ, ਹਮ ਮਾਂਗੀ ਭਗਤੇ ਇਕਾਕੀ, ਹਮ ਮਾਂਗੀ ਭਗਤੇ ਇਕਾਕੀ, ਹਰ ਹਰ ਜਪਨ ਜਪਾਵੋ ਆਪ। ਉਹ ਗੁਰੂ ਗੁਰੂ ਜਾਂ ਸ਼ਬਦ ਹੈ ਸਾਰੇ ਆਪਣੇ ਆਪਣੇ, ਪਰਮੇਸ਼ਰ ਦਾ ਨਾਮ ਜਪਾ, ਔਰ ਕਿਉਂ ਦੀ ਟਾਈਮ ਆ ਜਾਏਗਾ ਜਿਹੜੀ ਆ ਗੁਰੂ ਰਾਮਦਾਸ ਸਾਹਿਬ ਨਾਲ ਟੁੱਕ ਦਿੱਤੀ ਹੈ, ਵਰਤਣੀ ਹੈ। ਗੁਰੂ ਗੁਰੂ ਸਭ ਜਗਤ ਬੋਲੇ, ਗੁਰਦੀ ਨਾ ਲਿਆ ਸਭੇ ਛੁਟਕ ਗਿਆ। ਤੋ ਆ ਹੈ ਗੁਰ ਗੁਰ ਰਾਰੇ ਨੂੰ ਔਂਕੜ ਹੈ, ਔਰ ਗੁਰੂ ਗੁਰੂ ਕਰਕੇ ਜਪਣਾ, ਕੋਈ ਅੱਲਾਹੂ ਕਰਕੇ ਜਪ ਰਿਹਾ, ਕੋਈ ਯਹੋਵਾ ਜਪ ਰਿਹਾ, ਕੋਈ ਹਰੀ ਓਮ ਜਪ ਰਿਹਾ ਹੈ, ਕੋਈ ਗੋਬਿੰਦ 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 ਸੰਗੇ ਨਾਮ ਦਿਓ ਮਨ ਲੀਣਾ, ਪਰਮੇਸ਼ਰ ਦਾ ਕੇਵਲ ਨਾਮ ਜਪ ਕੇ। ਤੋ ਮਹਾਰਾਜ ਕਹਿੰਦੇ ਆ ਇਹ ਕਈ ਜਿਹੜਾ ਗੁਰੂ ਕੋਲੋਂ ਵੀ ਮੰਤਰ ਉਹਦਾ ਜਪੋ, ਸਾਨੂੰ ਖੰਡੇ ਬਾਟੇ ਦੀ ਪੌਲ 'ਚ ਫਤਿਹ ਦੇ ਵਿੱਚ ਗੁਰਮੰਤਰ ਮਿਲ ਜਾਂਦਾ ਹੈ। ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ ਤੂੰ ਗੁਰਮੰਤਰ ਦਾ ਰੱਬ ਦਾ ਹੀ ਗੁਲਾਮ ਹੈ, ਔਰ ਉਹਦੀ ਜੈ ਕਰੀਂ, ਉਹਦੀ ਫਤਿਹ ਕਰੀਂ। ਔਰ ਜਿਹੜਾ ਗੁਰ ਗੁਰ ਹੈ ਲੇਕਿਨ ਗੁਰਮੰਤਰ ਸਾਰੇ ਇੱਕੋ ਥਾਂ ਹੀ ਜਾਣਗੇ, ਉਹ ਅਕਾਲ ਪੁਰਖ ਨੂੰ ਮਿਲਣਾ ਹੈ, ਆਪਣੇ ਆਪਣੇ ਗੁਰੂ ਦਾ ਮੰਤਰ ਜਪਣਾ ਹੈ, ਔਰ ਉਹਦੇ ਗੁਰੂ ਦੇ ਗਿਆਨ ਦੇ ਨਾਲ ਜਪਣਾ ਹੈ। ਸਾਡੇ ਕੋਲ ਗਿਆਨ ਵੀ ਹੈ, ਗੁਰਮੰਤਰ ਵੀ ਹੈ, ਸਭ ਕੁਛ ਹੈ, ਲੇਕਿਨ ਇੱਥੇ ਹੁਣ ਗੁਰ ਗੁਰ ਲਿਖ ਗਏ ਬਾਬਾ ਨਾਨਕ, ਗੁਰ ਗੁਰ ਜਾਂ ਗੁਰੂ ਗੁਰੂ ਇੱਕੋ ਗੱਲ ਹੈ, ਕਿਉਂਕਿ ਗੀਤ ਦੇ ਘਰ 'ਚ ਫਿੱਟ ਬੈਠਦਾ ਗੁਰ ਗੁਰ ਬੈਠਦਾ, ਇੱਥੇ ਕਈ ਥਾਂ ਗੁਰੂ ਬੈਠਦਾ ਹੈ, ਗੁਰੂ ਗੁਰੂ ਗੁਰੂ। ਇਸ ਕਰਕੇ ਗੀਤ ਹੈ, ਇਹਦੇ ਵਿੱਚ ਕਈ ਲਫਜ਼ ਆ ਨਹੀਂ ਸਕਦੇ। ਅਸੀਂ ਮੋਟੀ ਜਿਹੀ ਮਿਸਾਲ ਦਿੰਦੇ ਹਾਂ ਵੀ ਮਹਾਰਾਜ ਨੇ ਲਿਖਿਆ, ਕਾਮ ਕ੍ਰੋਧ ਨਗਰ ਵਾ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਵੀ ਕਾਮ ਕ੍ਰੋਧ ਨਾਲ ਮੇਰਾ ਨਗਰ ਭਰਿਆ ਪਿਆ ਅਤੇ ਬਾਕੀਆਂ ਤੋਂ ਅਸੀਂ ਛੁੱਟੇ ਹਾਂ। ਪੰਜ ਹੈ ਚੰਡਾਲ ਚੌਂਕੜੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ ਨੇ, ਇੱਥੇ ਦੋ ਲਿਖੇ ਹੈ, ਲਿਖ ਨਹੀਂ ਸਕਦੇ। ਗੀਤ ਹੈ, ਇਹਦਾ ਵਜ਼ਨ ਤੋਲ ਕਾਫੀ ਹੈ ਠੀਕ ਰੱਖਣਾ। ਤੋ ਕਾਮੇ ਕ੍ਰੋਧੇ, ਕਾਮ ਨਹੀਂ ਹੈ ਉੱਥੇ, ਕਾਮੇ ਕ੍ਰੋਧੇ ਨਗਰ ਵਾ ਭਰਿਆ, ਉਹਦਾ ਮਤਲਬ ਹੈ ਪੰਜਾਂ ਨਾਲ ਹੀ ਮੇਰਾ ਜਿਸਮ ਭਰਿਆ ਪਿਆ ਹੈ। ਇਸ ਕਰਕੇ ਜਿੱਥੇ ਪੰਜ ਆ ਜਾਣ, ਇਹ ਦੋ ਆ ਜਾਣ, ਪੰਜਾਂ ਨਾਲ ਇਸ਼ਾਰਾ ਹੈ। ਅਸੀਂ ਜੇ ਹਰ ਹਰ ਇੱਕ ਤੋਂ ਵੱਧ ਵਾਰੀ ਨਾ ਰਿਪੀਟ ਹੋ ਜਾਏ ਕੋਈ ਵੀ ਗੋ ਪਰਮੇਸ਼ਰ ਦਾ ਨਾਮ, ਇੱਕ ਥੰਮ ਰੂਲ ਆ ਸਾਰੀ ਬਾਣੀ ਦਾ, ਜੇ ਭਜਨ ਕਰਨਾ ਤਾਂ ਜਿੱਥੇ ਵੀ ਪਰਮੇਸ਼ਰ ਦਾ ਨਾਮ ਇੱਕ ਤੋਂ ਵੱਧ ਵਾਰੀ ਰਿਪੀਟ ਹੋ ਜਾਏ ਉਹ ਰਿਪੀਟ ਕਰ ਕਰਕੇ ਜਪਣਾ ਇਸ਼ਾਰਾ ਹੈ। ਤੋ ਮਹਾਰਾਜ ਇੱਥੇ ਕਹਿੰਦੇ ਹੈ ਗੁਰ ਗੁਰ ਇੱਕ ਵੇਸ ਹਰੇ, ਗੁਰ ਗੁਰ ਇੱਕ ਵੇਸ ਹਰੇ। ਛੇ ਫਿਰਕੇ ਆ, ਛੇਆਂ ਦੇ ਛੇ ਗੁਰੂ ਆ, ਛੇਆਂ ਛੇ ਗੁਰਮੰਤਰ ਆ, ਪਰ ਗੁਰ ਗੁਰ ਸਾਰੇ ਜਪਦੇ ਉਹਨੂੰ ਭਗਵਾਨ ਨੂੰ ਮਿਲਣੀ ਹੈ। ਕੋਈ ਮਿਲ ਪਿਆ ਹੈ, ਕੋਈ ਉੱਤੇ ਚੜ੍ਹ ਗਿਆ ਉਹਦੇ ਨਾਲ ਮਿਲ ਗਿਆ ਹੈ, ਕੋਈ ਰਾਹ 'ਚ ਹੀ ਹੈ, ਕੋਈ ਅੱਧ 'ਚ ਹੀ ਹੈ, ਕੋਈ ਹਲੀ ਸ਼ੁਰੂ ਚੜ੍ਹਨ ਲੱਗਾ ਹੈ, ਅਤੇ ਕਈਆਂ ਦੀ ਚੜ੍ਹਨ ਨਾਲ ਪਿੱਠ ਹੈ, ਕੀ ਲੋੜ ਹੈ ਚੜ੍ਹਨ ਦੀ ਐਡੀ ਚੜ੍ਹਾਈ। ਖਾਓ ਪੀਓ ਕਰੋ ਆਨੰਦ, ਖਸਮਾਂ ਨੂੰ ਖਾਏ ਪਰਮਾਨੰਦ, ਆ ਜਗ ਮਿੱਠਾ ਅਗਲਾ ਕਿਣ ਡਿੱਠਾ। ਐਵੇਂ ਮੋਹਲੇ ਮਾਰਦੇ ਅੱਗੇ ਰੱਬ ਮੋਹਲਿਆ ਕਿਹਨੂੰ ਕੁੱਟਦਾ, ਜਿਸਮ ਤਾਂ ਇੱਥੇ ਰਹਿ ਜਾਂਦਾ, ਮਾਰਨ ਡੈ ਜੰਮ ਵੱਡੇ ਆਏ। ਇਸ ਕਰਕੇ ਇਹ ਚੀਜ਼ਾਂ ਐਸੀਆਂ ਹੋ ਜਾਂਦੀਆਂ, ਕੋਈ ਚੜ੍ਹਨਾ ਨਹੀਂ, ਉਹ ਫਿਰ ਟਿਚਕਰ ਕਰਨਗੇ ਨਾਮ ਜਪਣ ਨੂੰ, ਉਹਨਾਂ ਦੀ ਪੇਠਾ ਚੜ੍ਹਾਈ ਆ। ਕਹਿੰਦੇ ਕੀ ਚੜ੍ਹਾਈ ਜੇ ਰੱਖੇ ਆ, ਅਸੀਂ ਮੌਜਾਂ ਲੈਂਦੇ ਹਾਂ। ਮੈਨੂੰ ਮਰੇ ਕਈ ਦੋਸਤ ਬੜੇ, ਮੈਂ ਉਹਨਾਂ ਨੂੰ ਬੜਾ ਪਿਆਰ ਕਰਦਾ, ਕਿਉਂਕਿ ਸ਼ਰਾਬ ਭੈੜੀ ਹੈ, ਸ਼ਰਾਬੀ ਭੈੜੀ ਨਹੀਂ ਹੁੰਦਾ, ਬੜੇ ਅੱਛੇ ਲੋਕ ਹੁੰਦੇ। ਮੈਨੂੰ ਉਹਨਾਂ ਨੂੰ ਮਿਲ ਕੇ ਮੈਂ ਕਿਹਾ ਤੀ ਜਿਵੇਂ ਸ਼ਰਾਬ ਸ਼ਰੀਫ ਛੱਡ ਦੇ ਤੂੰ ਭਗਤੀ ਵਾਲਾ। ਉਹ ਕਹਿੰਦਾ ਭਾਅ ਜੀ ਤੁਸੀਂ ਕੀ ਮੈਨੂੰ ਕਹਿਣ ਡਏ ਹੋ। ਮੈਂ ਕਿਹਾ ਤੈਨੂੰ ਗਾਂ ਅੱਛੀ ਜਗ੍ਹਾ ਮਿਲ ਜੂ ਸਾਰੇ। ਕਹਿੰਦਾ ਮੈਂ ਉਹੋ ਜਿਹੀ ਜਗ੍ਹਾ ਨਹੀਂ ਜਾਣਾ ਜਿੱਥੇ ਗੁਟਕੇ ਖੋਲ੍ਹ ਕੇ ਬੈਠੋ, ਮੈਂ ਤਾਂ ਬੋਰ ਹੋ ਜੂੰ। ਦੇਖੋ ਬੰਦਾ ਹੁਣ ਐਸਾ ਵਾਲਾ ਭਗਤ ਬਣ ਗਿਆ। ਮੈਂ ਬਹੁਤ ਸਾਲ ਪਹਿਲਾਂ ਕੈਲਗਰੀ ਜੋ ਸਾਰੇ ਉਹ ਤਾਂ ਮੈਂ ਕਿਹਾ ਯਾਰ ਇਹ ਬੰਦਾ ਬੜਾ ਅੱਛਾ ਲੱਗਿਆ। ਉਹਨੇ ਪੀਤੀ ਨਾ ਹੀ ਮੇਰਾ ਬਾਜਾ ਚੱਕੀ ਜਾਣਾ, ਭਾਈ ਸਾਹਿਬ ਮੈਂ ਕਿਸੇ ਰਾਗੀ ਨੂੰ ਸੁਣ ਜਾਂਦਾ, ਮੈਨੂੰ ਤੁਹਾਡਾ ਕੀਰਤਨ ਚਾ ਬਾਜਾ ਸਾਡਾ ਮੈਂ ਚੱਕ ਕੇ ਲਿਜਾਉਂ, ਨਾਲੇ ਡੋਲਦਾ। ਮੈਂ ਕਿਹਾ ਜੀ ਮੈਂ ਚੱਲ ਤੂੰ ਬਾਜਾ ਲਿਜਾ। ਮੈਂ ਉਹਨੂੰ ਇੰਨਾ ਪਿਆਰ ਦਿੱਤਾ ਸਾਰਾ, ਔਰ ਕਿਉਂਕਿ ਸ਼ਰਾਬ ਭੈੜੀ ਹੈ, ਸ਼ਰਾਬੀ ਨਹੀਂ ਭੈੜਾ ਹੁੰਦਾ। ਇਸ ਕਰਕੇ ਜਿਹੜਾ ਉਹਨਾਂ ਨੂੰ ਕਈ ਵੀ ਕਰੋ, ਉਹਨਾਂ ਦੀ ਪਿੱਠ ਹੁੰਦੀ ਹੈ ਚੜ੍ਹਨ ਨਾਲ। ਲੇਕਿਨ ਜਦੋਂ ਪਤਾ ਲੱਗ ਜਾਏ ਵੀ ਚੜ੍ਹ ਰਹੇ ਹੋ, ਕਹਿੰਦੇ ਕੀ ਚੜ੍ਹਨ ਦੀ ਲੋੜ ਆ। ਅੱਜ ਜਿੰਨੇ ਟੀਕੇ ਵਾਲੇ ਪ੍ਰੋਫੈਸਰ ਸਾਰੇ ਜਿੰਨੇ ਹੈ, ਆ ਸਾਰੇ ਕਮਿਊਨਿਸਟ ਮਾਇੰਡਡ ਟੀਕੇ ਲਿਖੇ, ਇਹ ਵਿਸ਼ਵਾਸ ਨਹੀਂ ਕਰਦੇ ਇੱਕ ਅੱਖਰ ਦੇ ਜਪਣ 'ਤੇ, ਜਮਾਂ ਨੂੰ ਨਹੀਂ ਮੰਨਦੇ। ਔਰ ਨਾਮ ਜਪਣ ਤੋਂ ਕਹਿੰਦੇ ਕਿ ਬਾਣੀ ਸਮਝੋ ਪੜ੍ਹੋ, ਨਾਮ ਜਪਣ ਦਾ ਕੀ ਫਾਇਦਾ। ਅਸੀਂ ਇਸੇ ਕਰਕੇ ਇੰਨੀ ਮਿਹਨਤ ਕਰ ਰਹੇ ਹਾਂ, ਨਾਮ ਜਪਣ ਦਾ ਹੀ ਫਾਇਦਾ ਹੈ। ਇਸ ਕਰਕੇ ਉਹ ਜਿਹੜਾ ਗੁਰ ਗੁਰ ਇੱਕੋ ਕਰਕੇ ਜਪਣਾ, ਅਤੇ ਉਹਦੇ ਨਾਲ ਕੀ ਹੋਏਗਾ, ਵੇਸ ਮੈਨੇ ਡਿਸਿਪਲਨ, ਅਨੇਕ ਡਿਸਿਪਲਨ ਨਾਲ ਨਾਮ ਜਪੋ ਰਿਹਾ ਹੈ। ਗੁਰ ਗੁਰ ਇੱਕ ਵੇਸ ਹੈ, ਗੁਰ ਗੁਰ ਇੱਕ ਵੇਸ ਹੈ, ਇਹ ਛੇ ਘਰ ਛੇ ਗੁਰ ਛੇ ਉਪਦੇ। ਇਹ ਗੀਤ ਬਣਾਇਆ ਗੁਰ ਗੁਰ, ਗੁਰੂ ਗੁਰੂ ਲਿਖ ਨਹੀਂ ਸਕਦੇ ਹਰ ਹਰ। ਹੁਣ ਇੱਕ ਥਾਂ ਵਾਹਿਗੁਰੂ ਮੰਤਰ ਦੇ ਤਾਂ ਚਾਰ ਅੱਖਰ ਹੈ, ਕਿਤੇ ਵੜ ਸਕਦਾ ਹੀ ਨਹੀਂ ਹੈ ਵਾਹਿਗੁਰੂ ਮੰਤਰ ਗੀਤਾਂ 'ਚ, ਵੱਡਾ ਹੈ। ਗੋਬਿੰਦ ਵੀ ਤਿੰਨ ਹੈ, ਮੇਰੇ ਕਹਿੰਦੇ ਵਾਹਿਗੁਰੂ ਮੰਤਰ ਸਿੱਧ ਕਰਕੇ ਕਿਤੇ ਵਾਹੇ ਵਾਹੇ, ਕਿਤੇ ਗੁਰੂ ਗੁਰੂ ਲਿਖ ਕੇ, ਇੱਥੇ ਗੁਰ ਗੁਰ ਲਿਖ ਦਿੱਤਾ। ਗੁਰਮੰਤਰ ਪੂਰੇ ਜਪਣ ਵਾਲਾ ਇਸ਼ਾਰਾ ਹੈ। ਗੁਰ ਗੁਰ ਘਰ ਛੇ ਗੁਰ ਛੇ ਉਪਦੇਸ਼, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕ ਵੇਸ ਹਰੇ, ਗੁਰ ਗੁਰ ਇੱਕ ਵੇਸ ਹਰੇ। ਬਾਬਾ ਜੈ ਕਰੇ ਕਰਤੇ ਕੀਰਤੇ ਹੋਏ, ਇਸ ਜਿਸਮ ਦੇ ਵਿੱਚ ਉਹ ਕੀਰਤ ਤੁਰ ਪਈ, ਹਾਰ ਅੰਦਰ ਬਣ ਗਿਆ, ਦਸ਼ਾ ਆ ਗਈ ਹੈ ਬਾਬਾ। ਇਹ ਫਿਰ ਵੱਡਿਆਂ ਵੱਡਿਆਂ ਲੋਕਾਂ ਨੂੰ ਸਮਝਾਇਆ ਵੀ ਹੇ ਬ੍ਰਹਮ ਬੇਤਿਓ, ਆ ਕੀਰਤ ਅਸਲ ਆ ਆਵੇ ਆਪਣੇ ਅੰਦਰ, ਆ ਸਪਿਰਚੁਅਲ ਸਟੇਜ ਪੈਦਾ ਕਰੋ, ਹਾਰ ਬਣ ਜਾਏ ਗੁਰਮੰਤਰ ਦਾ। ਜੈ ਘਰ ਕਰਤੇ ਕੀਰਤੇ ਹੋਏ, ਜੈ ਘਰ ਕਰਤੇ ਕੀਰਤੇ ਹੋਏ, ਬਾਬਾ ਜੈ ਘਰ ਕਰਤੇ ਸੋ ਘਰ ਰਾਖ ਵਡਾਈ। ਇਹ ਕੱਲ ਫਿਰ ਤੇਰੀ ਵਡਿਆਈ ਹੈ, ਮੇਰਾ 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 ਕੀ ਹੈ, ਮੈਨੂੰ ਕੁਛ ਮੈਨੂੰ ਨਾ ਰੱਖ ਤੂੰ ਮੈਨੂੰ, ਤੈਨੂੰ ਹੈਗਾ ਇਹ ਸਾਰੀ। ਇਸ ਕਰਕੇ ਰਾਖ ਤੇਰੀ ਵਡਿਆਈ ਹੈ। ਇਸੇ ਕਰਕੇ ਗੁਰੂਆਂ ਦੀ ਮਈਅਰਿੰਗ ਸਟਿੱਕੀ ਸੀ ਜਪਣ ਦੀ, ਬੜੀ ਨਿੰਦਿਆ ਹੋਈ, ਬੜਾ ਕੁਛ ਸਾਡਾ ਹੌਸਲਾ ਵੀ ਡਿੱਗ ਗਈ ਦੁਨੀਆ। ਕਹਿੰਦਾ ਜੇ ਲੋਕ ਸਲਾਹੇ ਤਾਂ ਤੇਰੀ ਆਪਣਾ,
ਮੇਰੀ ਨਹੀਂ ਹੈ।
ਜੇ ਲੋਕ ਸਲਾਹੇ ਤਾਂ ਤੇਰੀ ਮਾਂ, ਜੇ ਨਿੰਦੇ ਤਾਂ ਮੈਂ ਛੋੜ ਨਾ ਜਾਈ, ਮੈਂ ਰਾਸਤਾ ਛੱਡਣਾ ਨਹੀਂ। ਕੋਈ ਲੱਖ ਮੇਰੀ ਨਿੰਦਿਆ ਕਰੇ, ਰਾਸਤਾ ਛੱਡਣ ਵਾਲਾ ਹੈ ਨਹੀਂ। ਜੇ ਲੋਕ ਸਲਾਹੇ ਤਾਂ ਮੈਂ ਫੁੱਲਦਾ ਨਹੀਂ ਹਾਂ ਵੀ ਮੇਰੀ ਹੈ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਇਹ ਸੇਵਾ ਕਰਦੇ, ਪਰ ਜੇ ਨਿੰਦੇ ਤਾਂ ਛੋੜ ਨਾ ਜਾਈ। ਮੈਂ ਉਹਨਾਂ ਨੂੰ ਕੁਛ ਨਹੀਂ ਕਹਿਣਾ, ਪਰ ਬਾਣੀ 'ਚ ਲਿਖਿਆ ਨਿੰਦਕਾਂ ਪਾਸੋਂ ਰੱਬ ਲੇਖਾ ਮੰਗ ਸੀ। ਏਡੀ ਵੱਡੀ ਚੀਜ਼ ਹੈ ਭਜਨ ਕਰਨ ਵਾਲਾ, ਜਿਹੜਾ ਬੰਦਾ ਉਹ ਪਰਵਾਹ ਨਾ ਕਰੇ, ਰੱਬ ਉਹਦੇ ਅੱਲ ਹੈ। ਇਸ ਕਰਕੇ ਨਿੰਦਕਾਂ ਪਾਸੋਂ ਰੱਬ ਲੇਖਾ ਮੰਗ, ਕਿਉਂਕਿ ਇਹ ਰਾਸਤਾ ਉਹਦਾ ਹੈ। ਇਸ ਕਰਕੇ ਜੇ ਤੂੰ ਦੇ, ਜੇ ਉਹੋ ਜਿਹੇ ਘਰ ਨੂੰ ਤਾਂ ਰੱਖ ਲੈ, ਤਾਂ ਤੇਰੀ ਵਡਿਆਈ ਹੈ ਵੀ ਜਿਹਦੇ ਅੰਦਰ ਇਹ ਕੀੜ ਤੁਰ ਪਈ ਅਤੇ ਉਹਨੂੰ ਰੱਖ ਲਿਆ।
ਛੇ ਘਰ ਛੇ ਗੁਰ ਛੇ ਗੁਰ ਗੁਰ ਬਾਬਾ ਜੈ ਕਰੇ ਕਰਤੇ ਕੀਰਤੇ ਹੋ।
ਦੇਖੋ ਪਹਿਲੇ ਕਾਰਜ ਕਿੱਡਾ ਫਿੱਟ ਬੈਠ ਰਿਹਾ।
ਬਾਬਾ ਜੈ ਕਰਤੇ ਕੀਰਤੇ ਹੋ, ਦੇਸੋ ਘਰ ਰਾਗ ਵਡਾਈ ਤੋਏ।
ਅਗਲੀਆਂ ਲਾਈਨਾਂ ਐਸੀਆਂ ਮਹਾਰਾਜ ਨੇ ਦਿੱਤੀਆਂ ਜਿਹੜੀ ਕਿ ਸਾਡੀ ਬਾਣੀ ਨੇਚਰ ਨਾਲ ਮਿਲਦੀ ਹੈ। ਕਹਿੰਦਾ ਵਿਸਿਆ ਚਸਿਆਂ ਘੜੀਆਂ ਪੈਰਾਂ ਥਿੱਥੀ ਵਾਰ ਮਾਹੋ ਹੋਆ। ਕਹਿੰਦੇ ਸਭ ਚੀਜ਼ਾਂ ਸੂਰਜ ਤੋਂ ਬਣਦੀਆਂ, ਸੂਰਜ ਦੀਆਂ ਰੁੱਤਾਂ, ਸੂਰਜ ਕਾ ਉਹਦੇ ਨਾਲ ਹੀ ਦਿਨ ਰਾਤ ਬਣ ਰਹੇ, ਉਹਦੇ ਨਾਲ ਹੀ ਆ ਚਸਾ ਘੜੀਆਂ ਸਭ ਕੁਛ ਉਹ ਸੂਰਜ ਹੀ ਬਣਾ ਰਿਹਾ ਸਭ ਕੁਛ। ਜੇ ਦੁਨੀਆਂ 'ਚ ਸੂਰਜ ਜਦੋਂ ਖਤਮ ਹੋ ਜਾਣਾ ਔਰ ਬਾਣੀ 'ਚ ਲਿਖਿਆ ਇਹ ਵੀ ਨਾਸ ਹੋ ਜਾਣਾ ਹੌਲੀ ਹੌਲੀ ਠੰਡਾ ਹੋ ਕੇ, ਉਦੋਂ ਖੁੱਪ ਹਨੇਰਾ ਸਾਰੀ ਦੁਨੀਆਂ ਗਰਕ ਹੋ ਜਾਣੀ ਬਾਣੀ 'ਚ ਹੈ। ਇਸ ਕਰਕੇ ਬਾਣੀ 'ਚ ਉਹ ਆਉਂਦਾ, ਇਸ ਕਰਕੇ ਪਹਿਲਾਂ ਸੂਰਜ ਗਾਇਬ ਹੋਣਾ ਹੈ ਦੁਨੀਆਂ ਅੰਦਰ ਸਾਰੀਆਂ ਚੀਜ਼ਾਂ, ਉਹ ਸੂਰਜ ਨਾਲ ਹੀ ਸਾਰੀ ਚੀਜ਼ ਬਣਦੀ ਹੈ। ਸੂਰਜ ਇੱਕੋ ਰੁੱਤੇ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ ਦਾ ਮਤਲਬ ਉਹਦੀ ਕਿਹੋ ਜਿਹੀ ਡਿਸਿਪਲਿਨ ਹੈ। ਇਸ ਕਰਕੇ ਸੂਰਜ ਇੱਕ ਹੈ, ਆਲੇ ਦੁਆਲੇ ਰੁੱਤਾਂ ਬਣਦੀਆਂ, ਦਿਨ ਰਾਤ ਬਣਦੀਆਂ, ਘੜੀਆਂ ਪਹਿਰਾਂ ਸਭ ਕੁਛ ਬਣਦੀਆਂ। ਇਸੇ ਤਰ੍ਹਾਂ ਰੱਬ ਇੱਕ ਹੈ, ਇਹਨੂੰ ਕਈ ਤਰੀਕਿਆਂ ਨਾਲ ਜਪਣਗੇ।
ਛੇ ਘਰ
ਜਿੱਦਾਂ ਬਾਬੇ ਨਾਨਕ ਨੇ ਆਪਣੇ ਅੰਦਰ ਕੀਰਤ ਖੜੀ ਕੀਤੀ, ਉਹ ਆਪਣਾ ਸਲੋਕ ਦੇ ਰਹੇ ਨੇ ਹਾਂ।
ਇੱਕ ਆਖ ਆਖੇ ਸਬਦ ਪਾਖੇ, ਇੱਕ ਆਖ ਆਖੇ ਸਬਦ ਪਾਖੇ, ਅਰਧ ਉਰਧ ਦਿਨ ਰਾਤੇ, ਇੱਕ ਆਖ ਆਖੇ ਸਬਦ ਪਾਖੇ, ਅਰਧ
ਗੁਰੂ ਬਾਬਾ ਨਾਨਕ ਕਹਿੰਦਾ ਮੈਂ ਜਪ ਨਹੀਂ ਕੋਈ ਕਰਨਾ, ਮੈਂ ਤਪ ਨਹੀਂ ਕੋਈ ਕਰਨਾ, ਮੈਂ ਨਹੀਂ ਹਾਲ ਲੈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਯੁੱਗਾਂ ਤੋਂ ਤੁਰ ਆ ਰਿਹਾ ਸੀ। ਮੈਂ ਜਪ ਨਹੀਂ ਕਰਨਾ, ਤਪ ਨਹੀਂ ਕਰਨਾ, ਮੈਂ ਕਰਮ ਨਹੀਂ ਕਰਨਾ। ਮੇਰਾ ਹੀ ਕਰਮ ਕਾਂਡ ਜਿਹੜਾ ਰੱਬ ਨੂੰ ਮਿਲਣ ਦੇ ਰਾਹ 'ਚ ਪੂਜਾ ਪਾਠ ਵਾਲੇ ਕਰਮ ਕਾਂਡ ਹੈ, ਬਾਕੀ ਕਰਮਾਂ ਵਾਲੇ ਇਸ਼ਾਰਾ ਨਹੀਂ ਆ। ਉਹ ਅਸੀਂ ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੀ। ਜਿੱਥੇ ਕਰਮ ਆ ਜਾਏ ਉਹ ਹੈ ਰੱਬ ਨੂੰ ਮਿਲਣ ਵਾਲੇ, ਆ ਪੂਜਾ ਪਾਠ ਵਾਲੇ ਕਰਮ, ਉਹਦੇ ਨਾਲ ਹੀ ਤਾਂ ਰੱਬ ਨੂੰ ਮਿਲੇਗਾ। ਇਸ ਕਰਕੇ ਬਾਬਾ ਨਾਨਕ ਕਹਿੰਦਾ ਮੈਂ ਜਪ ਤਪ, ਮੈਂ ਪਰਹੇਜ਼ਗਾਰ ਨਹੀਂ ਹੋਣਾ, ਮੈਂ ਨਹਾਉਣਾ ਧੋਣਾ, ਮੈਂ ਸੁੱਚੇ ਬਾਹਮਣ, ਮੈਂ ਬਾਹਮਣਵਾਦ ਵੜਨ ਨਹੀਂ ਦੇਣੀ ਆਪਣੇ 'ਚ। ਉਹਨੂੰ ਜਪ ਤਪ ਸੰਜਮ ਕਿਹਾ ਹੈ, ਸੰਜਮ ਦਾ ਜੀਵਨ, ਜਪ ਤਪ ਸੰਜਮ ਕਰਮ ਨਾ ਜਾਣਾ। ਮੈਨੂੰ ਮੇਰੀ ਫਿਲਾਸਫੀ ਕੀ ਹੈ,
ਨਾਮ ਜਪੀ ਨਾਮ 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 ਜਪੀ ਪ੍ਰਭ ਤੇ
ਪ੍ਰਭ ਤੇਰਾ ਤੇ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ
ਬਾਬੇ ਨਾਨਕ ਦਾ ਗੁਰੂ ਗੁਰੂ ਬਾਬਾ ਨਾਨਕ ਆਪਣਾ ਗੁਰੂ ਜ਼ਾਹਰ ਕਰੇਗਾ ਵੀ ਮੇਰਾ ਗੁਰ ਪਰਮੇਸ਼ਰ ਹੈ ਔਰ ਮੈਂ ਸੱਚੇ ਸ਼ਬਦ ਨਾਲ ਉਹਨੂੰ ਭੇਟਦਾ ਹਾਂ ਅੰਦਰ ਭੇਟ ਹੋਣੀ ਆ ਬਾਹਰ ਨਹੀਂ ਜਿੱਥੇ ਭੇਟਣ ਦਾ ਲਫਜ਼ ਆ ਜਾਏ ਉਹ ਇਨਸਾਨ ਦੇ ਅੰਦਰ ਆਉਣਾ ਅਕਾਲ ਪੁਰਖ ਸਤਿਗੁਰੂ ਨਾਲ ਉਹਦੇ ਅੰਦਰ ਭੇਟ ਹੋਣੀ ਹੈ ਔਰ ਮੈਂ ਸੱਚੇ ਸ਼ਬਦ ਦੀ ਕਮਾਈ ਦੇ ਨਾਲ ਇਹ ਸਭ ਕੁਛ ਕੀਤਾ ਪਹਿਲਾਂ ਬਾਬਾ ਨਾਨਕ ਆਹ ਸ਼ਬਦ ਬੜੇ ਧਿਆਨ ਨਾਲ ਗੁਰੂ ਬਾਬੇ ਨਾਨਕ ਦਾ ਹੀ ਜ਼ੁਬਾਨੀ ਯਾਦ ਕੀਤਾ ਹੈ ਇਹਦੇ 'ਚ ਇੰਨੀਆਂ ਚੀਜ਼ਾਂ ਨਿਕਲਦੀਆਂ ਵੀ ਗੁਰੂ ਨਾਨਕ ਦਾ ਜਿਹੜਾ ਗੁਰ ਅਕਾਲ ਪੁਰਖ ਉਹ ਹੀ ਸਾਡਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਕਾਲ ਉਸਤਤ 'ਚ ਗੁਰੂ ਰੱਬ ਹੀ ਅਕਾਲ ਪੁਰਖ ਹੀ ਆ ਸਭ ਕੁਛ ਤੋ ਕਹਿੰਦਾ ਵੀ ਪਹਿਲਾਂ ਤਾਂ ਮੈਂ ਕੋਈ ਜਪ ਤਪ ਸੰਜਮ ਕਰਮ ਨਹੀਂ ਕਰਨਾ ਉੱਥੇ ਨਾ ਜਪ ਦੇ ਪੱਪੇ ਨੂੰ ਔਂਕੜ ਨਾ ਤਪ ਦੇ ਪੱਪੇ ਨੂੰ ਔਂਕੜ ਨਾ ਸੰਜਮ ਨੂੰ ਔਂਕੜ ਨਾ ਕਰਮ ਨੂੰ ਔਂਕੜ ਔਰ ਰਹਿ ਰਸ ਦਾ ਪਾਠ ਕਰਦੇ ਹੋ ਉਹਦੇ 'ਚ ਆਉਂਦਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਾਇਆ ਉਹਨੂੰ ਸਾਰਿਆਂ ਨੂੰ ਔਂਕੜ ਆ ਕੀ ਗੱਲ ਉਹ ਰਿਕਮੈਂਡਡ ਨੇ ਇਹ ਰਿਜੈਕਟਡ ਹੈ ਇੱਥੇ ਬਾਬੇ ਨਾਨਕ ਨੇ ਇਹਦੇ ਔਂਕੜ ਨਹੀਂ ਥੱਲੇ ਲਾਏ ਉਹ ਜਪ ਤਪ ਸੰਜਮ ਧਰਮ ਨਾ ਕਮਾਇਆ ਜਿੱਥੇ ਔਂਕੜ ਆ ਜਾਏ ਸਾਡੇ ਕੀਰਤਨ ਨੂੰ ਪੁੰਨ ਨੂੰ ਦਾਨ ਨੂੰ ਔਰ ਇਸ਼ਨਾਨ ਨੂੰ ਉਹਦਾ ਹੁੰਦਾ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ ਬਾਹਰਲਾ ਇਸ਼ਨਾਨ ਨਹੀਂ ਦਾਨ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ ਕੀਰਤਨ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ ਵੱਡੇ ਫੰਕਸ਼ਨ ਹੈ ਔਂਕੜ ਦੇ ਪਰ ਜਪ ਤਪ ਸੰਜਮ ਜਪ ਤਪ ਸੰਜਮ ਦਇਆ ਧਰਮ ਜਿਸ ਦੇਹੇ ਸੋ ਪਾਏ ਜਿਸ ਬੁਝਾਏ ਆਗਨ ਆਪ ਸੋ ਨਾਮ 'ਤੇ ਆਏ ਇੱਥੇ ਸਾਰਿਆਂ ਨੂੰ ਔਂਕੜ ਕਿਉਂਕਿ ਰਿਕਮੈਂਡਡ ਹੈ ਜਪ ਤਪ ਸੰਜਮ ਦਇਆ ਧਰਮ ਜਿਸ ਦੇਹੇ ਸੋ ਪਾਏ ਜਿਸ ਬੁਝਾਏ ਆਗਨ ਆਪ ਸੋ ਨਾਮ 'ਤੇ ਆਏ ਅੰਤਰਜਾਮੀ ਅਗਮ ਪੁਰਖ ਇੱਕ ਦ੍ਰਿਸ਼ਟੇ ਦਿਖਾਏ ਇਹ ਸ਼ਬਦ ਚੱਲਦਾ ਹੈ ਲਿਖਤੇ ਰਿਕਮੈਂਡਡ ਹੈ ਇਸ ਕਰਕੇ ਜਿੱਥੇ ਔਂਕੜ ਆ ਜਾਏ ਉਹ ਰਿਕਮੈਂਡਡ ਹੈ ਔਰ ਜਿੱਥੇ ਇੱਥੇ ਔਂਕੜ ਨਹੀਂ ਆਇਆ ਇਹ ਮਤਲਬ ਇਹ ਸਾਰੀਆਂ ਚੀਜ਼ਾਂ ਬਾਬਾ ਕੱਟ ਕੇ ਉਹ ਸੁੱਟਦਾ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਇੱਥੇ ਤਾਂ ਫਿਰ ਔਂਕੜ ਆ ਗਿਆ ਔਰ ਇਹ ਰਿਕਮੈਂਡਡ ਹੈ ਕਿ ਰਿਜੈਕਟਡ ਹੈ ਇਸ ਕਰਕੇ ਅਸੀਂ ਉਹ ਸ਼ਬਦ ਬਾਬੇ ਨਾਨਕ ਦਾ ਲੈਣ ਲੱਗੇ ਹਾਂ ਜਿਹੜਾ ਬਾਬੇ ਫਰੀਦ ਦੇ ਸ਼ਬਦ 'ਤੇ ਨੋਟ ਚਾੜਿਆ ਗਾਂ ਉਹੀ ਕਾਫੀ ਹੈ ਬਾਬੇ ਫਰੀਦ ਵਾਲੇ ਸ਼ਬਦ ਦੇ ਔਰ ਗੁਰੂ ਨਾਨਕ ਨੇ ਉੱਤੇ ਸ਼ਬਦ ਦਿੱਤਾ ਉਹੀ ਕਾਫੀ ਹੈ ਉਹੀ ਵਜ਼ਨ ਤਲ ਦੇਖਿਆ ਦਸ ਕਿਰਪਾ ਬਾਬਾ ਫਰੀਦ ਬਹੁਤ ਸੌ ਸਾਲ ਪਹਿਲਾਂ ਬਾਬੇ ਨਾਨਕ ਤੋਂ ਹੋ ਚੁੱਕਿਆ ਬਾਬਾ ਨਾਨਕ ਨਾ ਮੁਲਤਾਨ ਜਾਂ ਉੱਧਰ ਜਾ ਕੇ ਉਸ ਜਿਹੜਾ ਬਾਬੇ ਫਰੀਦ ਦੀ ਗੱਦੀ 'ਤੇ ਅਗਲੀ ਬੈਠਾ ਸੀ ਕੋਈ ਸਾਧੂ ਉਹਦੇ ਕੋਲ ਜਾ ਕੇ ਬਾਣੀ ਇਕੱਠੀ ਕੀਤੀ ਔਰ ਆਪਣੀ ਦਿੱਤੀ ਇਸ ਕਰਕੇ ਜੋ ਬਾਬੇ ਫਰੀਦ ਦੀ ਅਗਲੇ ਫਰੀਦ ਸਾਨੀ ਦੀ ਬਾਣੀ ਉਹਦੇ ਕੋਲ ਸੀ ਬਾਬੇ ਫਰੀਦ ਦੀ ਅਸਲ ਔਰ ਉਹਦੇ ਮਹਾਰਾਜ ਨੇ ਕਿਹਾ ਵੀ ਆਹ ਇਹਦਾ ਸ਼ਬਦ ਮੈਂ ਕੀ ਪੜ੍ਹ ਰਿਹਾ ਹਾਂ ਉਹ ਸ਼ਬਦ ਹੈ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਭਾਰ ਸਾਰ ਵਾਰ ਜਦ ਉਛਲੇ ਤਬ ਤਰਨ ਦੁਹੇਲਾ ਤੇ ਭਾਰ ਸਾਰ ਵਾਰ ਜਦ ਉਛਲੇ ਤਬ ਤਰਨ ਦੁਹੇਲਾ ਹੱਥ ਨਾ ਲਾਈ ਕਸੁੰਬੜੇ ਕਹਿੰਦੇ ਪਾਪਾਂ ਨੂੰ ਹੱਥ ਨਾ ਪਾਈ ਇਹ ਕਸੁੰਬੜੇ ਦਾ ਫੁੱਲ ਹੈ ਜਿੱਦਾਂ ਪੋਲੀ ਦਾ ਫੁੱਲ ਬੜਾ ਪੀਲਾ ਸੋਹਣਾ ਹੁੰਦਾ ਕਣਕਾਂ 'ਚ ਜਿਹੜੀ ਵਾਢੀਆਂ ਤੋਂ ਬਾਅਦ ਰਹਿ ਜਾਂਦੀ ਖੇਤ 'ਚ ਉਹਨੂੰ ਹੱਥ ਪਾਓ ਹੱਥ ਪੰਜ ਦਸ ਮਿੰਟ ਸੜਦਾ ਰਹਿੰਦਾ ਉਸ ਦਾ ਉਹਦਾ ਰੰਗ ਬੜਾ ਹੁੰਦਾ ਪਰ ਉਹ ਵੀ ਉਤਰ ਜਾਂਦਾ ਪਾਣੀ ਪੈ ਕੇ